ਸਤਿਗੁਰੂ ਨਮੈ ਸ਼੍ਰੀ ਗੁਰੂ ਦੇਵ ਨਮੈ ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਵੇਦ ਪੜੇ ਵਾਦ ਵਖਾਣੇ ਬਿਨਾ ਵਿਸ਼ਾ ਮਹੇਸ਼ਾ। ਅੱਜ ਦੇ ਇਸ ਰੂਹਾਨੀ ਸਾਧਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਵੇਦ ਕਤੇਵ। ਇਸ ਜਗਤ ਦੇ ਵਿੱਚ ਕਿਤਾਬ ਦਾ ਕਿਆ ਅਰਥ ਹੈ, ਇਸ ਦੀ ਕਿਆ ਸੀਮਾ ਹੈ, ਇਸ ਤੋਂ ਅਸੀਂ ਕਿਤਨਾ ਲਾਭ ਲੈ ਸਕਦੇ ਹਾਂ, ਔਰ ਰੂਹਾਨੀਅਤ ਦੇ ਜਿਸ ਮਜ਼ਬੂਰ ਨੂੰ ਲੈ ਕਰਕੇ ਅਸੀਂ ਇੱਥੇ ਇਕੱਤਰ ਹੋਏ ਹਾਂ, ਇਸ ਕਿਤਾਬ ਦੇ ਨਾਲ ਅਸੀਂ ਕਿਤਨਾ ਕੋਈ ਲਾਭ ਚੁੱਕ ਸਕਦੇ ਹਾਂ। ਇਸ ਜਨ ਲੋਕ ਦੇ ਵਿੱਚ ਕਿਤਾਬ ਜੋ ਹੈ ਇੱਕ ਸਾਧਨ ਹੈ, ਸਾਧਨ ਜਿਸ ਵਿਸ਼ੇ ਜਾਂ ਸਬਜੈਕਟ ਦੇ ਮੁਤਾਬਕ ਉਸ ਕਿਤਾਬ ਦੀ ਰਚਨਾ ਕੀਤੀ ਗਈ ਹੈ, ਉਸ ਦੇ ਅੰਦਰ ਉਸ ਵਿਸ਼ੇ ਦਾ ਸੰਬੰਧ ਰੱਖਦਾ ਹੋਇਆ ਜੋ ਗਿਆਨ ਮੌਜੂਦ ਹੈ ਕਿਤਾਬ ਦੇ ਜ਼ਰੀਏ ਅਸੀਂ ਉਸ ਵਿਸ਼ੇ ਨੂੰ ਜਾਣ ਸਕਦੇ ਹਾਂ। ਮੌਖਿਕ ਰੂਪ ਦੇ ਵਿੱਚ ਇਸ ਕਿਤਾਬ ਦੀ ਸੀਮਾ ਹੈ, ਬਾਹਰੀ ਅਰਥ ਹੈ, ਜਿਹੜੀ ਵਸਤੂ ਮਨ ਬੁੱਧੀ ਔਰ ਇੰਦਰੀਆਂ ਦੇ ਅਧੀਨ ਆ ਜਾਏ ਉਸ ਦੀ ਸੀਮਾ ਨਿਰਧਾਰਿਤ ਹੋ ਜਾਂਦੀ ਹੈ। ਕਿਉਂਕਿ ਤਿੰਨਾਂ ਵਸਤੂਆਂ ਜਿਹੜੀਆਂ ਹਨ ਇਹ ਜਲ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦੀਆਂ ਹਨ, ਪਰ ਇਹਨਾਂ ਦੀ ਆਪਣੀ ਇੱਕ ਸੀਮਾ ਹੈ, ਉਸ ਸੀਮਾ ਤੋਂ ਬਾਅਦ ਇਹ ਨਹੀਂ ਜਾ ਸਕਦੀਆਂ, ਇਹ ਵਿਧਾਨ ਹੈ। ਉਸੇ ਤਰੀਕੇ ਦੇ ਨਾਲ ਜਦੋਂ ਕਿਤਾਬ ਨੂੰ ਅਸੀਂ ਪੜ੍ਹਦੇ ਹਾਂ ਉਸ ਦੇ ਵਿੱਚ ਕੁਝ ਲਫ਼ਜ਼ ਹਨ, ਭਾਸ਼ਾ ਹੈ, ਭਾਸ਼ਾ ਦੇ ਜ਼ਰੀਏ ਲਫ਼ਜ਼ਾਂ ਦੇ ਜ਼ਰੀਏ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉਸ ਗਿਆਨ ਦੀ ਜਿਸ ਵਿਸ਼ੇ ਦੇ ਨਾਲ ਉਹ ਕਿਤਾਬ ਸੰਬੰਧ ਰੱਖਦੀ ਹੈ, ਉਹ ਜਦੋਂ ਅਸੀਂ ਉਸ ਨੂੰ ਅੱਖ ਦੇ ਨਾਲ ਪੜ੍ਹਦੇ ਹਾਂ, ਬੁੱਧੀ ਦੇ ਨਾਲ ਵਿਚਾਰ ਕਰਦੇ ਹਾਂ, ਇੰਦਰੀਆਂ ਦੇ ਨਾਲ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿਤਾਬ ਦੀ ਵੀ ਸੀਮਾ ਆ ਜਾਂਦੀ ਹੈ, ਯਾਨੀ ਕਿ ਉਹ ਮਨ ਬੁੱਧੀ ਔਰ ਇੰਦਰੀਆਂ ਦੇ ਅਧੀਨ ਤਿਆਰ ਹੋ ਗਈ। ਇਸ ਜਗਤ ਦੇ ਵਿੱਚ ਜਿਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਇਹ ਇਨਸਾਨ ਨੂੰ ਜਾਣਾ ਲੈ ਕਰਕੇ ਅਸੀਂ ਇੱਥੇ ਬੈਠੇ ਹਾਂ, ਇਹ ਵਿਚਾਰ ਕਰਨ ਵਾਲੀ ਗੱਲ ਹੈ, ਇਹ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਉਹ ਪਰਮ ਗਿਆਨ ਦਾ ਅੰਸ਼ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਬਾਹਰੀ ਗਿਆਨ ਵੀ ਬਹੁਤ ਹੀ ਜ਼ਰੂਰੀ ਹੈ। ਅਗਰ ਇਹ ਬਾਹਰ ਦਾ ਗਿਆਨ ਸਾਨੂੰ ਪ੍ਰਾਪਤ ਨਹੀਂ ਹੋਏਗਾ, ਅਗਰ ਇਹ ਇੰਦਰੀਆਂ ਕੰਮ ਨਾ ਕਰਨ, ਵਿਚਾਰ ਕਰਕੇ ਦੇਖੋ, ਅਗਰ ਅੱਖ ਕੰਮ ਨਾ ਕਰੇ, ਕੰਨ ਕੰਮ ਨਾ ਕਰਨ, ਜ਼ਬਾਨ ਕੰਮ ਨਾ ਕਰੇ, ਸਰੀਰ ਦੇ ਹੋਰ ਹਿੱਸੇ ਕੰਮ ਨਾ ਕਰਨ, ਤੇ ਇਹ ਰੂਹਾਨੀਅਤ ਦਾ ਮਜ਼ਮੂਨ ਜਿਸ ਨੂੰ ਅਸੀਂ ਸਿੱਧ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ, ਇਸ ਜਾਨੂ ਨੂੰ ਲਾ ਕਰਕੇ ਬੈਠੇ ਹਾਂ, ਕਿਤਨਾ ਮੁਸ਼ਕਲਾਂ ਭਰਿਆ ਹੋ ਜਾਏ। ਇਸ ਦਾ ਇਹ ਭਾਵ ਹੈ ਕਿ ਕਿਤਾਬ ਦਾ ਇੱਕ ਅਰਥ ਹੈ, ਇੱਕ ਸੀਮਾ ਹੈ, ਦੋਨੋਂ ਹੀ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੈ। ਦੋਨਾਂ ਚੋਂ ਇੱਕ ਗੱਲ ਨੂੰ ਅਸੀਂ ਅਗਰ ਵਿੱਚੋਂ ਕੱਢ ਦੇਵਾਂਗੇ ਤਾਂ ਮਜ਼ਮੂਨ ਜਿਹੜਾ ਹੈ ਅਧੂਰਾ ਹੋ ਜਾਏਗਾ, ਸਾਡਾ ਰਸਤਾ ਲੰਬਾ ਹੋ ਜਾਏਗਾ। ਇੱਕ ਪਾਸੇ ਅਸੀਂ ਕਿਤਾਬ ਦੀ ਨਿੰਦਿਆ ਕਰਨ ਚ ਲੱਗੇ ਹੋਏ ਹਾਂ, ਕੋਈ ਵਿਸ਼ੇਸ਼ ਮਤ ਜਾਂ ਧਰਮ ਬਣਾ ਕਰਕੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਵੇਦ ਜਾਂ ਕਿਤਾਬ ਦੇ ਨਾਲ ਸੰਬੰਧ ਰੱਖਦਾ ਹੋਇਆ ਗਿਆਨ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਨਹੀਂ ਹੋ ਸਕਦੇ। ਇਸ ਵੇਲੇ ਜਿਹੜੀ ਬਾਣੀ ਸਾਨੂੰ ਪ੍ਰਸਾਰਿਤ ਕੀਤੀ ਜਾ ਰਹੀ ਹੈ, ਸਾਡੀ ਝੋਲੀਆਂ ਤਕਸੀਮ ਕੀਤੀ ਜਾ ਰਹੀ ਹੈ, ਇਸ ਨੂੰ ਅਸੀਂ ਕਿਸ ਤਰੀਕੇ ਨਾਲ ਸੁਣ ਰਹੇ ਹਾਂ, ਕਿਸ ਤਰੀਕੇ ਦੇ ਨਾਲ ਜਾਣ ਰਹੇ ਹਾਂ, ਕਿਸ ਤਰੀਕੇ ਦੇ ਨਾਲ ਇਸਦਾ ਬੋਧ ਸਾਨੂੰ ਹੋ ਰਿਹਾ, ਮਨ ਬੁੱਧੀ ਔਰ ਇੰਦਰੀਆਂ ਦੇ ਨਾਲ یعنی کہ من بدھی اندریاں دے نال اس واڑی نو اسی سرور کر رہے ہیں جہی واڑی سچ کھنڈ تو پرسارت کی جا رہی ہے. سچ کھنڈ یعنی اوناشی ملک جہاں من بدھی اندریاں کی سیما تو پڑے ہے. اب تک اسی سچ کھنڈ نو دیکھ نہیں سکے, جان نہیں سکے, پر اس طرح جہی واڑی آ رہی ہے پر وہ اس من بدھی اور اندریاں دے نال بھوت ہو کر کے اس کی سیما ہو گئی. یہ سارا کا سارا نام ہے جہاں سچ کھنڈ تو جو بھی طاقت دیتی جاتی ہے اس نے اس جگہ کے بھی اِسی نام یا شبد پہ کر کے کہتے ہیں. اور جب اس نے اکتر کر لیں گے اس نے لکھن کا کام پورا کر لیں گے ایک کتاب کے روپ کے بچ پرچارت کر دیا اس نے یہ نام جڑا ہے ایک کتاب کے اندر قید ہو جانا ہے. اور دوسرے پاس نام کی ویاخیا دیتی جاتی ہے کہ وہ انہوں تینوں وستوں تو پڑے ایسی وستو ہے جی کی قید نہیں کیتی جا سکتی. اگر یہ قید ہو سکتی تو پرماتما بہت پہلے اسی قید کر چکے ہوں گے. یعنی کہ وہ پرماتما کا گن جو ہے اس جگت کے بچ کس طریقے کے نال موجود ہے اور کس طریقے کے نال اسی اس کو پراپت کرنا ہے وہ جا پراپت کرنے کا مضمون ہے وہ من بدھی اور اندریاں کا باہر موکھک روپ کا مضمون ہے جس کے طریقے کے نال اسی جان سکتے ہیں. ایک پاس اسی ستسنگ سنتے ہیں دوسرے پاس اس کتاب کو پڑھتے ہیں. اس وقت جڑا ستسنگ کیتا جا رہا ہے کتاب پڑھی گئی ہے کتاب کے بھی جو لفظ ہیں یہ لفظ کتوں آئے ہیں یہ سارے کے سارے لفظ نام نے کیوں کیونکہ یہ بھی کسی نہ کسی کٹ کے وچوں پرسارت کیتے گئے جب سچ کھنڈ کی طاقت اس کے اندر بخشی گئی سچ کھنڈ تو بھیجی گئی. یعنی کہ کتاب کے اندر اس کو قید کر لیا گیا ہے. یہ بھی نام ہے یہ نام ورناتمک نام کے اندر آتا ہے. یہ جو دو انگ نے ایک جو ہے تلاتمک آ جانا ہے. تلاتمک وہ ہے جڑا من بدھی اور اندریاں کی سیما تو پڑے ہے کسی کتاب کے اندر قید نہیں ہو سکتا اس کو جاننے واسطے. یعنی کہ وہ ایک گن ہے پرماتما کا اور اس گن کو جاننے واسطے سانو پرماتما کا ویسا ہی ایک گن چاہیے. اس جگت دے وچ ستھول روپ دے وچ اسی دیکھتے ہیں کہ ایک تت جڑا ہے وہ کسی دوسرے تت دے وچ نہیں ملتا جب تک اس دا گن اور دھرم ایک جڑا نہ ہو. یعنی کہ ایک تت دوسری تت دے وچ لمے گا جس دے وچ جا کر کے اس دا اپنا گن موجود ہے. یعنی کہ پانی نو اگر اسی گھولنا چاہیے تو پانی دے وچ ہی گھلے گا. کسی ہور جڑ وستو دے گھولنے کی کوشش کریں گے تو وہ گھلے گا نہیں. بے شک کچھ پلاں واسطے اگر کچھ ترل پدارتوں میں بھی سانو نظر بھی آ جانا ہے تو کچھ سمے بعد اسی دیکھیے تو پانی جڑا اس کو الگ رہے گا. یعنی کہ جب تک اس کے گن اس کے نال نہیں ملن گے ترم نہیں ملے گا تب تک وہ دل ملے گا نہیں. اسی طریقے کے نال پرماتما کا جڑا ایک گن ہے جڑا جڑ اور چیتن سب نے آدھار دے رہا ہے اس کو ایک آواز کہی جاتی ہے. ستگرا نے سچ کھان تو اس کا نام حق کی آواز رکھا ہے. اس حق کی آواز کے بچ ایک پرکاش بھی ہے. یعنی کہ پرکاش اور آواز کے ذریعے اس پرماتما نے اس جڑ اور چیتن لوگ کو آدھار دے رکھا ہے. انگنت برہمنڈ بنائے نے وہ سب نے آدھار دن والی ایک چیتن ستا ہے. اسی چیتن ستا کو پراپت اگر اسی کرنا چاہتے ہیں تو اسی طریقے کا ایک گن چاہیے ہے جڑا اس مول کا ہی انش ہوئے. اور دوسرا گن جڑا ہے اس پرماتما کا انش یعنی کہ آتما ہے سرت ہے. اس سرت نے ہی اس گن کو جاننا ہے اور اس سرت نے ہی اس کو جاننے کے قابل بنانے واسطے سانو ایک نام کی ہور لوڑ پے گی جڑا من بدھی اور اندریاں کے ادھین یعنی کہ بودھ کرا سکے سانو جانکاری گیان دے سکے. یعنی کہ پہلا گیان جڑا ہے وہ کتاب کا گیان ہے. نندیا کا وشے نہیں ہے یہ سندر کا وشے ہے. بنا کتاب نو پڑھے ایک پاسے پڑھن کی اسی نندیا کرتے ہیں سنگر جی اس وقت بھی اتنے کتاب ہی پڑھی جا رہی ہے اور کتاب نو ہی پڑھ کے سنایا جا رہا ہے. ایک نے سنا دیتی بہت سارے نے سن لی. یعنی کہ سنن میں اسی ستسنگ کہتا ہے گل تو اتنی آ گئی پڑھنا اور سننا دونوں ایک ہی شرینی کے وچ آ جاتے ہیں. پر دوسری شرینی کا دوسرا حصہ کہڑا ہے اور دوسرا بھاگ ہے کہ جڑا کچھ اسی پڑھیا جڑا کچھ اسی سنیا اس کو عملی جانا پہنائیے. جب تک اسی اس پڑھے اور سنے کے اتنے عمل نہیں نہ کریں گے تو یہ دو چار پناہ سال کی گل نہیں انگنت انت کال تک اسی ان کتابوں پڑھتے رہیے ان ستسنگوں سنتے رہیے سانو کچھ بھی حاصل نہیں ہوئے گا. یہی کارن ہے کہ کتنا ہی سما ہو گیا سانو یہ سنتے ہوئے گانے اج تک اسی کچھ حاصل نہیں کر سکے. پڑھن والے پڑھتے پڑھتے چل گئے پر کچھ بھی آ سننا ہوا اس کا بھاگ کی ہے کہ ابھی کیا پڑھنا نہیں ہے کیا سننا نہیں ہے کیا یہاں دیا نندیا کرنی ہے شروع کر دینا ہے یہ من کی ایک چال ہے بڑی سوکھم چال ہے بھی کسی بھی طریقے کے نام جیو مون تو پڑے لا جانا اور وہ جی سانسا کی پونجی ہے نا کسی طریقے کے نام کھجل کرا دینی جو پڑھن تو بچایا تو سنن کے فسا کے رکھ دیتا اور جو سنن کے فسے رہ گئے امن نہ کرن دیتا اس نے یہ چال ہے من کی اور اس من کی چال تو اسی اگر نکلیں گے نہیں اس بانی کو پڑھیں گے نہیں سنیں گے نہیں تو امن کدو کریں گے اور اگر اسی پڑھ سن کے امن نہیں کیتا تو روحانیت کا یہ مضمون اتنے کھڑا ملے گا کون دے بیان کا کر جڑا سارا دن چکر کٹتا رہا اور من کے بھی پہلے سوچ رہا کہ میں پتا نہیں کتنا پیدا طے کر رہا پر شام میں جس لیے بھی اکھ کھولی گئی نا تو اس لیے کی دیکھتا ہے کہ جتوں چلیا سی میں اتنے کھلوتا وا ایک پوری بھی نہ چڑھ سکیا یہی کارن ہے کہ کتنا ہی سمے ہو گیا سانو ستگرو کے کول گیا اس واری میں پڑھ گیا اور سن گیا پر اج تک اسی ایک پوری بھی نہیں چڑھے اسی سمجھ کے پہلے بیٹھے ہیں کہ ترکٹی پار کر چکے ہیں مرن کے بعد ستگرو سانو لا جان گے جیندے جی اسی کسی وقتوں میں آسن نہ کر سکے تو مرن کے بعد کس نے آسن کر لیں گے جب جیندے جی ان پڑھ ہوا ہے نا تو مرن کے بعد وہ سنسکار کوئی پڑھے لکھے کا سنسکار بھی ملے گا وہ ان پڑھ کا ہی سنسکار کیتا جائے گا یعنی کہ اگر وہ پڑھائی کرنا چاہتا ہے تو جیندے جی اس کو سکول کے داخلہ لینا پڑے گا روز سکول بھی جانا پڑے گا ماسٹر کا پاٹھ سننا بھی پڑے گا اور گھر آ کر کے ہوم ورک کرنا پڑے گا اور اپنا آچرن جیسا گرو نے اپدیش دیتا ہے ویسا ہی پرگٹ کرنا پڑے گا تا ہی جا کر کے وہ پٹھے گا ستگرو پرسن ہوئے گا اور وہ اسٹوڈنٹ کو اگلی پوڑی دے اگلی کلاس دے چڑھائے گا وہ سب کی حال ہے کہ اج تک اسی وہ کمیریاں ہی آئی جانے ہیں سکول کی بار دواری کے باہر ہی چکر کٹ رہے ہیں اگر جا کر کے چار دواری چ بیٹھ بھی گئے سات سنگ سن بھی لیا پر کدے اپنے اندر اس کو دھارن نہیں کیتا پلا دھار کر کے ہی آئے یعنی کہ یہ نہ ہو کہ کوئی ایسی وستو لے آئی ہے جس کے نام سارے گھر کے من کے آواز آ جائے من آنند تو رہ جائے من کو آنند کتنے ملنا وشو وکار بھوگوں کے انہوں کی آسکتی کو تیاگنا ہی وہ سچی وداق ہے جی ستسنگ کے پرسارت کی جاتی ہے اور یہ عمل کرنے کی کمائی کی بات ہے گلوں کی بات نہیں ہے اسی گلوں میں بھی ستسنگ سمجھتے ہیں یا سنن میں بھی ستسنگ سمجھتے ہیں یہ بھاگ جڑا ہے من کا بڑا ادھورا مت دیتی ہوئی ہے ادھورا ارتھ دیتا ہوا ہے جب تک اسی اس ماڑی کے اوپر عمل بھی نہ کریں گے تب تک سانو اج تک نہ تو کچھ پراپت ہوا ہے نہ کبھی کچھ پراپت ہوئے گا اور جس کے حکم کے بھی اسی اپنی ہستی مٹا رہے ہیں وہ من ہے من ایک ورودھی طاقت ہے اس ورودھی طاقت نے ہی یہ سارے ادھورے ارتھ دے کر کے سانو گرنتا پوتیاں دے وچ کتاباں دے وچ فسا کر کے رکھ دیتا ہونا تو یہ چاہیے سی کہ کتاب نو پڑھ کر کے اسی گرو کو رستہ لیں گے اور رستہ لیا کر کے اس رستے کا پالن کر کے چلے اس رستے کے اوپر ہوا کہ اس من نے انہوں کتابوں نے متھے ٹکانے شروع کر دیتے کتاب کا آدر کرنا چاہیے اس کی سنبھال کرنی چاہیے پر اسی اگر اس کو پرماتما ہی سمجھنے لگ جائیں گے تو یہ من کی بڑی سوکھم چال ہے وچار کر کے دیکھو یہ جڑ پرکرتی کے نام سمبندھ رکھنے والی کتاب کیا اپنی سنبھال کر سکتی ہے اور جڑی کتاب کی رچنا کی گئی ہے یہ کتاب کی رچنا کس طریقے کے نام ہوگی کیا اس آسمان تو اپنے آپ ہی ایک کتاب اس دھرتی کے اوپر پرگٹ ہو گئی سی اس کو پیدا کس نے کیتا سی جب رشی منیا نے پورے ستگرو نے اپنے مخار میں جو ستگرو کی توجہ کے نال جڑے لفظ اچارے سن نا انہوں نے ایک چیتن سطح میں ہی لکھن کا کام کر کے سنکلن کر کے اس کو کتاب کا روپ دیتا سی اور اس کے پرماتما کس طریقے کے نال قید ہو گیا اس عمر کا رشی ہے اسی اس کو پرماتما کا اور پراپت کرنے کا رستہ جان کر کے اس کی قدر کرنی ہے اس کی سنبھال کرنی ہے اگر گرو ارجن دیو پاتشاہ نے اس رانی کی سنبھال نہ کی ہوں اس نے ایک کتاب کے روپ کے گرنتھ کے روپ کے جب سنکلن نہ کیتا گیا ہوں گا تو اج اسی اتنے بیٹھے کس چیز کا ستسنگ سن رہے ہوں گے کہڑی بانی پڑھ رہے ہوں گے کہڑی وہ سچ کھنڈ کی طاقت کو پراپت کرنے کا ادھکاری بنانے کی کوشش کر رہے ہوں گے یہ وچار کرنے کا مضمون ہے یعنی کہ اس کا بھاو ہے کہ سانو آدر کرنا چاہیے سنبھال کرنی ਸੋ ਨਾਲ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਅੰਗ ਆਪਣੇ ਧੀਆਂ ਪੁੱਤਰ ਦੀ ਜ਼ਮੀਨ ਜਾਇਦਾਦ ਦੀ ਜੜ ਚੇਤਨ ਵਸਤੂ ਸੰਬੰਧਾਂ ਨੂੰ ਕਾਇਮ ਕਰਨ ਵਾਸਤੇ ਕੁਰਬਾਨ ਹੋ ਜਾਂਦੇ ਹਾਂ, ਉਸੇ ਤਰੀਕੇ ਦੇ ਨਾਲ ਇਹ ਕਿਤਾਬਾਂ ਜਿਹੜੀਆਂ ਨੇ ਇਸ ਰੂਹਾਨੀਅਤ ਗਿਆਨ ਦਾ ਆਧਾਰ ਹੈ, ਅੰਗ ਹੈ। ਇਸ ਅੰਗ ਨੂੰ ਕੱਟ ਕੇ, ਇਸ ਅੰਗ ਦੀ ਨਿੰਦਿਆ ਕਰਕੇ ਅਸੀਂ ਕਦੇ ਵੀ ਇਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਨਹੀਂ ਹੋ ਸਕਦੇ। ਅਸੀਂ ਇਸ ਨਿੰਦਿਆ ਪੁਗਲੀ ਚੋਂ ਨਿਕਲ ਕਰਕੇ ਇਸ ਅੰਗ ਨੂੰ ਸਾਰਥਕ ਬਣਾਉਣਾ ਹੈ, ਬਹੁਤ ਹੀ ਅੱਛੇ ਤਰੀਕੇ ਦੇ ਨਾਲ। ਕਿਸ ਤਰੀਕੇ ਦੇ ਨਾਲ? ਕਿ ਜੋ ਕੁਛ ਵੀ ਇਸ ਦੇ ਅੰਦਰ ਰਣਾਤਮਕ ਨਾਮ ਦੇ ਰੂਪ ਦੇ ਵਿੱਚ ਮੌਜੂਦ ਹੈ, ਉਹ ਸਾਰੇ ਨੂੰ ਅਸੀਂ ਹਾਸਲ ਕਰਨਾ ਹੈ। ਇੱਕ ਵਿਸ਼ੇਸ਼ ਧਿਰਾ ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠਾ ਹੈ, ਤੇ ਕਿਆ ਕਿਤਾਬ ਦੇ ਅੰਦਰ ਜਿਹੜੀ ਇਹ ਵਾਣੀ ਦਰਜ ਕੀਤੀ ਗਈ ਹੈ, ਕਿਆ ਇਹ ਨਾਮ ਨਹੀਂ ਹੈ? ਨਾਮ ਦੀ ਕਿਆ ਪਰਿਭਾਸ਼ਾ ਅਸੀਂ ਕੱਢ ਕੇ ਬੈਠੇ ਹਾਂ? ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹ ਵੀ ਪੂਰਨ ਸਤਿਗੁਰਾਂ ਦੇ ਮੁਖਾਰ ਦਿਨ ਤੋਂ ਉਚਾਰਤ ਕੀਤੇ ਗਏ ਲਫ਼ਜ਼ ਨੇ ਕੀਮਤੀ, ਜਿਨ੍ਹਾਂ ਦਾ ਸੰਕਲਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤਾ ਸੀ, ਜਾਂ ਹੋਰ ਬਹੁਤ ਸਾਰੇ ਸੰਤਾਂ ਨੇ ਔਰ ਉਹਨਾਂ ਦੇ ਸੇਵਕਾਂ ਨੇ ਇਹ ਸੇਵਾ ਕਰਕੇ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਦਾਤ ਦਿੱਤੀ ਸੀ, ਸੱਚਖੰਡ ਦੀ ਦਾਤ। ਇਹ ਸਾਰੀ ਦੀ ਸਾਰੀ ਨਾਮ ਹੈ। ਇਹ ਨਾਮ ਦੀ ਪੂਜਾ ਕਿਸ ਤਰੀਕੇ ਨਾਲ ਹੋ ਸਕਦੀ ਹੈ? ਸਿਰਫ ਸਿਰ ਝੁਕਾਉਣ ਦੇ ਨਾਲ, ਨੱਕ ਰਗੜਨ ਦੇ ਨਾਲ ਇਸ ਦੀ ਪੂਜਾ ਨਹੀਂ ਹੋ ਸਕਦੀ, ਔਰ ਨਾ ਹੀ ਇਸ ਤਰੀਕੇ ਦੇ ਨਾਲ ਅਸੀਂ ਉਹਦੇ ਕੋਲੋਂ ਕੁਛ ਭਾਸ਼ਣ ਕਰ ਸਕਦੇ ਹਾਂ, ਕੁਛ ਚੀਜ਼ ਦੀ ਪ੍ਰਾਪਤੀ ਹੋ ਸਕਦੀ ਹੈ। ਅਗਰ ਸੱਚਮੁੱਚ ਅਸੀਂ ਕਿਤਾਬ ਦੇ ਕੋਲੋਂ ਕੁਛ ਹਾਸਲ ਕਰਨਾ ਚਾਹੁੰਦੇ ਹਾਂ, ਕੁਛ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਡਾ ਪਹਿਲਾ ਫਰਜ਼ ਬਣਦਾ ਹੈ ਇਸ ਕਿਤਾਬ ਨੂੰ ਲਿਆ ਕਰਕੇ ਅਸੀਂ ਗੁਰੂ ਦੇ ਕੋਲ ਜਾਈਏ, ਪੂਰਨ ਸਤਿਗੁਰ ਦੇ ਕੋਲ ਜਾਈਏ, ਜਿਸ ਨੇ ਇਸ ਕਿਤਾਬ ਦੇ ਉਸ ਰੂਹਾਨੀਅਤ ਭੇਦ ਨੂੰ ਪ੍ਰਗਟ ਕਰਨਾ ਹੈ। ਇਸ ਜਗਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇੱਕ ਕਿਤਾਬ ਦੇ ਵਿੱਚ ਇੱਕ ਛੋਟਾ ਜਿਹਾ ਕੋਈ ਫਾਰਮੂਲਾ ਹੈ, ਕਿਸੇ ਵੀ ਵਿਸ਼ੇ ਦੇ ਨਾਲ ਸੰਬੰਧ ਰੱਖਦਾ ਹੈ, ਤੇ ਬੱਚਾ ਆਪਣੇ ਆਪ ਉਸ ਨੂੰ ਜਾਣਨ ਦੇ ਕਾਬਿਲ ਨਹੀਂ ਹੋ ਸਕਦਾ। ਉਸ ਨੂੰ ਕਿਸੇ ਨਾ ਕਿਸੇ ਇੱਕ ਐਸੇ ਦਿਮਾਗ ਦੀ, ਇਸ ਐਸੇ ਘੱਟ ਦੀ ਲੋੜ ਪੈਂਦੀ ਹੈ, ਜਿਸ ਨੂੰ ਬੇਸ਼ੱਕ ਗੁਰੂ ਕਹਿ ਲਓ, ਭਰਾ ਕਹਿ ਲਓ, ਜਾਂ ਕਿਸੇ ਵੀ ਲਫ਼ਜ਼ ਦੇ ਨਾਲ ਯਾਦ ਕਰ ਲਓ, ਉਸਦੇ ਨਾਲ ਕੋਈ ਫਰਕ ਨਹੀਂ ਪੈਂਦਾ। ਯਾਨੀ ਕਿ ਜਿਸ ਨੇ ਉਸ ਮਜ਼ਬੂਨ ਨੂੰ ਪੂਰਾ ਕਰ ਲਿਆ ਹੈ, ਹਾਸਲ ਕਰ ਲਿਆ ਹੈ, ਹਾਸਲ ਕਰਨ ਵਾਲਾ ਹੀ ਅਧਿਕਾਰੀ ਹੋ ਜਾਂਦਾ ਹੈ ਉਸ ਗਿਆਨ ਨੂੰ ਦੇਣ ਦਾ। ਯਾਨੀ ਕਿ ਉਸ ਕਿਤਾਬ ਦੇ ਜ਼ਰੀਏ ਅਗਰ ਕੁਛ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਉਸ ਗੁਰੂ ਦੀ ਲੋੜ ਹੈ, ਉਸ ਘੱਟ ਦੀ ਲੋੜ ਹੈ, ਜਿਸ ਦੇ ਅੰਦਰ ਜਿਸ ਤਰੀਕੇ ਦੇ ਨਾਲ ਕੰਪਿਊਟਰ ਦੇ ਵਿੱਚ ਅਸੀਂ ਕੀ ਦੇਖਦੇ ਹਾਂ, ਕੁਛ ਬਟਨ ਦਬਾਉਂਦੇ ਹਾਂ ਤੇ ਸਾਨੂੰ ਸਕਰੀਨ ਦੇ ਵਿੱਚ ਉਸਦਾ ਰਿਜ਼ਲਟ ਜਿਹੜਾ ਨਿਚੋੜ ਹੈ ਸਾਹਮਣੇ ਆ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਜਦੋਂ ਅਸੀਂ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਇਹ ਲਫ਼ਜ਼ ਪੜ੍ਹਦੇ ਹਾਂ ਨਾ, ਇਹ ਲਫ਼ਜ਼ ਜਦੋਂ ਉਸ ਕੰਪਿਊਟਰ ਦੇ ਅੰਦਰ ਫੀਡ ਕੀਤੇ ਜਾਂਦੇ ਨੇ, ਉਹ ਸਕਰੀਨ ਦੇ ਵਿੱਚ ਜੋ ਹੈ ਪੂਰਾ ਰਿਜ਼ਲਟ, ਯਾਨੀ ਕਿ ਉਹਨਾਂ ਦੇ ਮੁਖਾਰ ਦਿਨ ਚੋਂ ਉਸਦਾ ਨਿਚੋੜ ਨਿਕਲ ਕਰਕੇ ਸਾਡੇ ਸਾਹਮਣੇ ਆ ਜਾਂਦਾ ਹੈ। ਉਹ ਸਾਡੀ ਜਿਹੜੀ ਪੁੱਠੀ ਮਤ ਹੈ ਨਾ, ਉੱਚੀ ਮਤ, ਜਿਸ ਨੂੰ ਕਹਿੰਦੇ ਆ ਅਸੀਂ ਮਨ ਦੇ ਹੁਕਮ ਦੇ ਵਿੱਚ ਤਬਾਹ ਹੋ ਰਹੇ ਹਾਂ, ਇਸ ਮਤ ਨੂੰ ਸੋਝੀ ਦੀ ਪ੍ਰਾਪਤੀ ਹੁੰਦੀ ਹੈ, ਔਰ ਉਹ ਸੋਝੀ ਦੀ ਪ੍ਰਾਪਤੀ ਸਿਰਫ ਉਸੀ ਕੰਪਿਊਟਰ ਤੋਂ, ਉਸੀ ਘੱਟ ਤੋਂ ਪ੍ਰਾਪਤ ਹੋ ਸਕਦੀ ਹੈ, ਜਿਸ ਦਾ ਨਾਂ ਅਸੀਂ ਗੁਰੂ ਜਾਂ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ। ਯਾਨੀ ਕਿ ਕਿਤਾਬ ਨੂੰ ਅਗਰ ਅਸੀਂ ਸਾਰਥਕ ਕਰਨਾ ਚਾਹੁੰਦੇ ਹਾਂ, ਉਸ ਤੋਂ ਕੁਝ ਹਾਸਲ ਕਰਨਾ ਚਾਹੁੰਦੇ ਹਾਂ, ਉਹ ਪੁਰਾਣੇ ਸੰਤਾਂ ਨੇ, ਬੀਤ ਗਏ ਸੰਤਾਂ ਨੇ ਜੋ ਚੀਜ਼ ਸਾਡੀ ਝੋਲੀਆਂ ਦੇ ਵਿੱਚ ਤਕਸੀਮ ਕੀਤੀ ਕਿਤਾਬ ਦੇ ਰੂਪ ਦੇ ਵਿੱਚ, ਅਗਰ ਉਸ ਰਹਿਮਤ ਦਾ ਅਸੀਂ ਕੁਝ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਜ਼ਰੂਰੀ ਗੱਲ ਹੈ, ਇਹਨਾਂ ਦੀ ਕਦਰ, ਸੱਚੀ ਕਦਰ ਇਹੀ ਹੈ ਕਿ ਅਸੀਂ ਇਸ ਕਿਤਾਬ ਨੂੰ ਲੈ ਕਰਕੇ ਆਪਣੇ ਗੁਰੂ ਦੇ ਕੋਲ ਜਾਈਏ, ਔਰ ਗੁਰੂ ਹੀ ਇਸ ਕਿਤਾਬ ਨੂੰ ਪੜ੍ਹ ਕਰਕੇ ਇਸ ਦੇ ਅੰਦਰ ਛੋਟੇ ਹੋਏ ਭੇਦ ਜਿਹੜੇ ਨੇ ਦੱਸ ਸਕਦਾ ਹੈ। ਇਸ ਜਗਤ ਦੇ ਵਿੱਚ ਕਿਤਾਬ ਨੂੰ ਪੜ੍ਹ ਕਰਕੇ ਕੁਝ ਸਬਜੈਕਟ ਐਸੇ ਹੁੰਦੇ ਨੇ ਜਿਹੜੇ ਬੜਾ ਹੀ ਸਧਾਰਨ ਵਿਸ਼ੇ ਨੂੰ ਲਿਆ ਕਰਕੇ ਹੁੰਦੇ ਨੇ, ਔਰ ਅਸੀਂ ਦਿਮਾਗ ਦੇ ਨਾਲ ਪੜ੍ਹ ਕਰਕੇ ਕੁਛ ਸੀਮਾ ਤੱਕ ਇਸ ਨੂੰ ਜਾਣ ਲੈਂਦੇ ਹਾਂ, ਪਰ ਵਿਚਾਰ ਕਰਕੇ ਦੇਖੋ, ਅਗਰ ਅਸੀਂ ਤਕਨੀਕੀ ਸਰੂਪ ਨੂੰ ਇਸ ਨੂੰ ਪ੍ਰਾਪਤ ਕਰਨਾ ਚਾਹੀਏ, ਤੇ ਤਕਨੀਕੀ ਸਰੂਪ ਜਿਹੜਾ ਹੈ ਸਿਰਫ ਪੜ੍ਹਨ ਦੇ ਨਾਲ ਔਰ ਜੀ ਬੱਚਾ ਜੋ ਹੈ ਪ੍ਰਾਪਤ ਨਹੀਂ ਕਰ ਸਕਦਾ। ਤਕਨੀਕੀ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ ਉਸ ਵਿਸ਼ੇ ਦਾ ਜਿਹੜਾ ਅਧਿਕਾਰੀ ਹੈ, ਲੈਕਚਰਾਰ ਹੈ, ਪ੍ਰੋਫੈਸਰ ਹੈ, ਟੀਚਰ ਹੈ, ਉਸਦੀ ਸ਼ਰਨ ਦੇ ਵਿੱਚ ਜਾਣਾ ਪਏਗਾ। ਔਰ ਉਹ ਲੈਕਚਰਾਰ ਪ੍ਰੋਫੈਸਰ ਕੀ ਕਰਦਾ ਹੈ? ਇੱਕੋ ਹੀ ਉਪਦੇਸ਼ ਦਿੰਦਾ ਹੈ, ਇਹ ਮੌਖੀ ਕਿਤਾਬ ਤੱਕ ਤੋਂ ਪੜ੍ਹ ਲਈ ਹੈ, ਹੁਣ ਇਸ ਦੇ ਤਕਨੀਕੀ ਅਰਥ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਇੱਕ ਐਸੀ ਲੈਬੋਰਟਰੀ ਦੀ ਲੋੜ ਹੈ, ਜਿਸ ਜਗ੍ਹਾ ਜਾ ਕਰਕੇ ਜਿਹੜੀ ਚੀਜ਼ ਤੋਂ ਪੜ੍ਹੀ ਹੈ ਨਾ, ਉਸ ਨੂੰ ਅਸੀਂ ਪ੍ਰਗਟ ਕਰਕੇ ਦੇਖੀਏ, ਕਿਆ ਇਹ ਸੱਚ ਵੀ ਹੈ ਕਿ ਝੂਠ ਹੈ। ਤਾਂ ਸਾਰੀ ਬਾਣੀ ਦੇ ਵਿੱਚ ਸ਼ਬਦਾਂ ਦੇ ਵਿੱਚ ਉਹ ਹੀ ਨਿਕਲ ਕਰਕੇ ਆਉਂਦਾ ਕਿ ਜਦੋਂ ਉਹਨਾਂ ਤੱਤਵਾਂ ਨੂੰ ਲੈ ਕਰਕੇ ਅਸੀਂ ਅੰਤਰ ਦੇ ਵਿੱਚ ਜਾਵਾਂਗੇ ਉਸ ਲੈਬੋਰਟਰੀ ਦੇ ਵਿੱਚ, ਉਹ ਲੈਬੋਰਟਰੀ ਕਿਹੜੀ ਹੈ? ਉਹ ਸਰੀਰ ਹੈ ਇਨਸਾਨ ਦਾ। ਕਿਸੇ ਵੀ ਲੈਬੋਰਟਰੀ ਦੇ ਵਿੱਚ ਜਿਤਨੇ ਵੀ ਘੱਟ ਇਸ ਜਗਤ ਦੇ ਵਿੱਚ 84 ਲੱਖ ਮੌਜੂਦ ਨੇ, ਬੇਸ਼ਕ ਬਿਜਲੀ ਚੱਲਣੀ ਜਾਂ ਉਤਲੇ ਜਾਮੇ ਨੇ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਉਹਨੇ ਮੌਜੂਦ ਨੇ, ਸੂਖਮ ਕਾਰਨ ਲੋਕਾਂ ਦੇ, ਉਹਨਾਂ ਦੇ ਅੰਦਰ ਜਾ ਕਰਕੇ ਅਸੀਂ ਇਸ ਪ੍ਰਯੋਗ ਨੂੰ ਪੂਰਾ ਨਹੀਂ ਕਰ ਸਕਦੇ। ਅਗਰ ਕਰ ਸਕਦੇ ਹੁੰਦੇ ਤਾਂ ਦੇਵੀ ਦੇਵਤਾ ਤੇ ਪਹਿਲੇ ਸਾਡੇ ਕੋਲ ਉੱਚੇ ਹੁੰਦੇ ਹੁੰਦੇ, ਕਿਉਂ? ਕਿਉਂਕਿ ਅਸੀਂ ਚੁਕਟੀ ਦੇ ਅਖੀਰ ਚ ਬੈਠੇ ਨੇ। ਉਸ ਤੋਂ ਪਾਰ ਕਰਨਾ ਕਿੰਨਾ ਕੁ ਵੱਡੀ ਗੱਲ ਰਹਿ ਜਾਂਦੀ ਸੀ। ਇੱਕੋ ਮੰਡਲ ਨੂੰ ਪਾਰ ਕਰਨਾ ਸੀ, ਉਹ ਸੱਚਖੰਡ ਪਹੁੰਚ ਸਕਦੇ ਸਨ, ਪਰ ਉਹਨਾਂ ਨੂੰ ਵੀ ਇਹਨਾਂ ਲੋਕਾਂ ਦੇ ਵਿੱਚ ਆ ਕਰਕੇ ਇਸੀ ਲੈਬੋਰਟਰੀ ਨੂੰ ਧਾਰਨ ਕਰਨਾ ਪੈਂਦਾ। ਇਸੀ ਲੈਬੋਰਟਰੀ ਦੇ ਵਿੱਚ ਹੀ ਉਹ ਪਰਮਾਤਮਾ ਦਾ ਗੁਣ, ਜਿਸ ਨੂੰ ਨਾਮ ਕਿਹਾ ਜਾਂਦਾ ਹੈ, ਧਨਾਤਮਕ ਨਾਮ, ਧਨਾਤਮਕ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਸ ਦੇ ਅੰਦਰ ਆਵਾਜ਼ ਹੈ ਔਰ ਉਸ ਦੇ ਅੰਦਰ ਪ੍ਰਕਾਸ਼ ਹੈ। ਉਹ ਪ੍ਰਕਾਸ਼ ਇਸ ਕਰਕੇ ਦਿੱਤਾ ਗਿਆ ਸਮਾਜ ਦੇ ਨਾਲ, ਕਿਉਂਕਿ ਇਹ ਜੋ ਦੂਸਰਾ ਗੁਣ ਹੈ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਇਸ ਨੂੰ ਇਸ ਲੈਬੋਰਟਰੀ ਦੇ ਵਿੱਚ ਜਾ ਕਰਕੇ ਉਸ ਪਹਿਲੇ ਗੁਣ ਨੂੰ ਪ੍ਰਾਪਤ ਕਰਨ ਵਾਸਤੇ ਰੋਸ਼ਨੀ ਦੀ ਲੋੜ ਹੈ, ਪ੍ਰਕਾਸ਼ ਦੀ ਲੋੜ ਹੈ, ਸੱਚੇ ਗਿਆਨ ਦੀ ਲੋੜ ਹੈ। ਇਸੀ ਪ੍ਰਕਾਸ਼ ਦੇ ਵਿੱਚ ਦੇਖ ਕਰਕੇ ਉਸਨੇ ਆਪਣੇ ਘਰ ਦੇ ਰਸਤੇ ਨੂੰ ਤੈਅ ਕਰਨਾ ਹੈ। ਔਰ ਉਹ ਘਰ ਦਾ ਰਸਤਾ ਇਤਨਾ ਛੋਟਾ ਜਿਹਾ ਨਹੀਂ ਹੈ ਕਿ ਅਸੀਂ ਅੱਖ ਬੰਦ ਕਰਕੇ ਤੈਅ ਕਰ ਲਾਂਗੇ। ਯਾਨੀ ਕਿ ਪਹਿਲਾ ਮਜ਼ਮੂਨ ਇਹ ਹੈ ਕਿ ਇਸ ਲੈਬੋਰਟਰੀ ਦੇ ਅੰਦਰ ਪ੍ਰਵੇਸ਼ ਕਰਨਾ ਕਿਸ ਤਰੀਕੇ ਦੇ ਨਾਲ, ਕਿਤਾਬੀ ਗਿਆਨ ਦੇ ਉੱਪਰ ਆਧਾਰਿਤ ਹੈ ਇਸ ਲੈਬੋਰਟਰੀ ਦੇ ਵਿੱਚ ਪ੍ਰਵੇਸ਼ ਕਰਨਾ। ਅੰਤਰ ਜਾਣ ਤੋਂ ਕਿਸੇ ਵੀ ਲਫ਼ਜ਼, ਕਿਤਾਬ ਦਾ ਹਰ ਲਫ਼ਜ਼ ਜੋ ਹੈ ਉਹ ਨਾਮ ਹੈ, ਉਸ ਵਿਸ਼ੇ ਦੇ ਨਾਲ ਸੰਬੰਧ ਰੱਖਦਾ। ਯਾਨੀ ਕਿ ਅਗਰ ਇੱਕ ਸੰਸਾਰ ਦੀ ਕਿਤਾਬ ਹੈ ਕਿਸੇ ਵੀ ਸਬਜੈਕਟ ਦੇ ਉੱਪਰ, ਬਾਇਓਲੋਜੀ ਦੇ ਉੱਪਰ ਅਗਰ ਕਿਤਾਬ ਹੈ ਤਾਂ ਬਾਇਓਲੋਜੀ ਦੇ ਬਾਰੇ ਦੇ ਵਿੱਚ ਜੋ ਕੁਛ ਵੀ ਲਿਖਿਆ ਗਿਆ ਉਸ ਕਿਤਾਬ ਦੇ ਅੰਦਰ, ਉਹ ਬਾਇਓਲੋਜੀ ਦੇ ਮੁਤਲਕ ਨਾਮ ਹੀ ਹੈ। ਯਾਨੀ ਕਿ ਉਸ ਸਬਜੈਕਟ ਦਾ ਨਾਮ ਉਸ ਕਿਤਾਬ ਦੇ ਅੰਦਰ ਮੌਜੂਦ ਹੈ। ਔਰ ਉਸੇ ਤਰੀਕੇ ਦੇ ਨਾਲ ਜਿਹੜੀ ਰੂਹਾਨੀਅਤ ਦਾ ਵਿਸ਼ੇ ਹੈ, ਯਾਨੀ ਪਰਮਾਤਮਾ ਨੂੰ ਮਿਲਣ ਦਾ ਵਿਸ਼ੇ ਹੈ, ਉਸ ਦੇ ਮਿਲਣ ਦੇ ਵਿਸ਼ੇ ਦੇ ਸੰਬੰਧ ਵਿੱਚ ਜਿਹੜੀਆਂ ਕਿਤਾਬਾਂ ਨੇ, ਉਹਨਾਂ ਨੂੰ ਅਸੀਂ ਵੇਦ ਜਾਂ ਕਤੂਬ ਕਹਿ ਕਰਕੇ ਇਸ ਜਗਤ ਦੇ ਵਿੱਚ ਵਿਚਾਰ ਕਰਦੇ ਹਾਂ। ਇਹ ਸਾਰੀਆਂ ਕਿਤਾਬਾਂ ਦੇ ਅੰਦਰ ਜੋ ਕੁਛ ਵੀ ਨੋਟ ਕੀਤਾ ਗਿਆ ਹੈ, ਉਚਾਰਨ ਕੀਤਾ ਗਿਆ ਵੇਦਾਂ ਦੇ ਅੰਦਰ, ਵੇਦ ਯਾਨੀ ਕਿ ਪਹਿਲੇ ਮੰਡਲ ਦੇ ਆਖਰੀ ਜੋ ਤਾਕਤ ਹੈ ਸ਼ਬਦ ਦੀ, ਉਸ ਤਾਕਤ ਨੂੰ ਲੈ ਕਰਕੇ ਰਿਸ਼ੀ ਮੁਨੀਆਂ ਨੇ ਇਸ ਜਗਤ ਦੇ ਵਿੱਚ ਇਹ ਬਾਣੀ ਨੂੰ ਪ੍ਰਚਾਰਿਤ ਕੀਤਾ ਔਰ ਉਸੇ ਨੂੰ ਨੋਟ ਕਰਕੇ ਅਸੀਂ ਸੰਕਲਨ ਕਰਕੇ ਵੇਦਾਂ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਪ੍ਰਚਾਰ ਕਰਦੇ ਹਾਂ। ਯਾਨੀ ਕਿ ਇਹ ਵੀ ਨਾਮ ਹੈ ਕਿਸਦਾ? ਉਸ ਪਰਮਾਤਮਾ ਨੂੰ ਮਿਲਣ ਦਾ। ਸਾਰੇ ਲਫ਼ਜ਼ ਨਾਮ ਨੇ, ਇਹ ਸਾਰੇ ਵਰਨਾਤਮਕ ਲਫ਼ਜ਼ ਨੇ, ਸਾਨੂੰ ਗਿਆਨ ਦੇ ਸਕਦੇ ਨੇ। ਕਿਹੜਾ ਗਿਆਨ? ਮੌਖਿਕ ਰੂਪ ਦੇ ਵਿੱਚ। ਇਹ ਸਾਰਾ ਗਿਆਨ ਸੀਮਿਤ ਹੈ। ਸੀਮਿਤ ਕਿੱਥੋਂ ਤੱਕ ਹੈ? ਬ੍ਰਹਮ ਤੱਕ ਸੀਮਿਤ ਹੈ, ਕਿਉਂਕਿ ਬ੍ਰਹਮ ਤੋਂ ਅੱਗੇ ਇਹ ਲਿਜਾਣ ਦੇ ਕਾਬਿਲ ਨਹੀਂ ਹੋ ਸਕਦਾ। ਜੇਕਰ ਅਸੀਂ ਉਸ ਪਰਮਾਤਮਾ ਨੂੰ, ਸੱਚੇ ਸ਼ਬਦ ਨੂੰ, ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਹੜਾ ਕਿ ਪਰਮਾਤਮਾ ਦਾ ਇੱਕ ਗੁਣ ਹੈ, ਨਾਮ ਜਾਂ ਸ਼ਬਦ ਕਿਸੇ ਵਿਸ਼ੇਸ਼ ਧਰਮ ਦੇ ਨਾਲ ਸੰਬੰਧ ਨਹੀਂ ਰੱਖਦਾ। ਇਹ ਪਰਮਾਤਮਾ ਦਾ ਆਪਣਾ ਇੱਕ ਗੁਣ ਹੈ, ਜਿਹੜਾ ਜਲ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ ਹੈ। ਅਸੀਂ ਇਹਨਾਂ ਲਫ਼ਜ਼ਾਂ ਨੂੰ, ਨਾਮ ਜਾਂ ਸ਼ਬਦ ਨੂੰ ਕਿਸੇ ਧਰਮ ਦੇ ਨਾਲ ਜੋੜ ਕਰਕੇ, ਇਹ ਮਨ ਦੀ ਇੱਕ ਚਾਲ ਹੈ ਕਿ ਇਹ ਨਾਮ ਜਿਹੜਾ ਇਹ ਫਲਾਣੇ ਮਤ ਵਾਲੇ ਗੱਲ ਕਰਦੇ ਨੇ, ਤੇ ਅਸੀਂ ਤਾਂ ਪਰਮਾਤਮਾ ਇੱਕ ਮੂਰਤੀ ਦੇ ਅੰਦਰ ਦੇਖਣਾ ਚਾਹੁੰਦੇ ਹਾਂ। ਹੁਣ ਵਿਚਾਰ ਕਰਕੇ ਦੇਖੋ ਕਿ ਇਹ ਮੂਰਤੀ ਨੂੰ ਕਿਸਨੇ ਬਣਾਇਆ ਔਰ ਕਿਤਾਬ ਨੂੰ ਕਿਸਨੇ ਬਣਾਇਆ। ਇਹ ਸਾਰੀਆਂ ਜੜ ਵਸਤੂਆਂ ਨੇ, ਔਰ ਜੜ ਵਸਤੂਆਂ ਨੂੰ ਬਣਾਉਣ ਵਾਲੀ ਇੱਕ ਚੇਤਨ ਸੱਤਾ ਹੈ। ਯਾਨੀ ਕਿ ਇਹ ਜਿਤਨਾ ਵੀ ਅਸੀਂ ਇਹਨੂੰ ਮਹਾਨ ਕਹਿ ਲਈਏ, ਕਿਤਾਬ ਜਾਂ ਮੂਰਤੀ ਪਰਮਾਤਮਾ ਹੀ ਹੈ। ਕਿਤਨਾ ਹੀ ਵੱਡਾ ਪਰਮਾਤਮਾ, ਕਿਤਨੀ ਹੀ ਮਾਨਤਾ ਕਿਉਂ ਨਾ ਇਸ ਦੇ ਅੰਦਰ ਹੋਏ, ਪਰ ਇਹ ਜੜ ਵਸਤੂ ਹੈ ਔਰ ਜੜ ਹੀ ਰਹੇਗੀ। ਔਰ ਇਸ ਜੜ ਨੂੰ ਬਣਾਉਣ ਵਾਲੀ ਇੱਕ ਚੇਤਨ ਸੱਤਾ, ਯਾਨੀ ਕਿ ਇੱਕ ਮਨੁੱਖ ਹੈ ਜਿਸ ਦੇ ਅੰਦਰ ਇਹ ਚੇਤਨ ਸੱਤਾ ਕੰਮ ਕਰ ਰਹੀ ਹੈ। ਅਗਰ ਇਹ ਚੇਤਨ ਸੱਤਾ ਨਾ ਹੋਵੇ ਤਾਂ ਇਸ ਮੂਰਤੀ ਔਰ ਕਿਤਾਬ ਦੀ ਗਣਨਾ ਕੌਣ ਕਰੇਗਾ? ਕਿਆ ਇਹ ਧਰਤੀ ਫਾੜ ਕਰਕੇ ਨਿਕਲੀਆਂ ਨੇ ਜਾਂ ਅਸਮਾਨ ਤੇ ਡਿੱਗੀਆਂ ਨੇ? ਇਹ ਵਿਚਾਰ ਕਰਨ ਵਾਲਾ ਵਿਸ਼ਾ ਹੈ। ਯਾਨੀ ਕਿ ਇਹ ਕਿਤਾਬ ਜਿਸ ਨੂੰ ਅਸੀਂ ਪਰਮਾਤਮਾ ਕਹਿ ਕਰਕੇ ਮਾਤਰ ਕਰਦੇ ਹਾਂ, ਇਹ ਮੂਰਤੀ ਜਿਸ ਦੇ ਅਸੀਂ ਦੰਡਵਤ ਹੁੰਦੇ ਹਾਂ, ਵਿਚਾਰ ਕਰਕੇ ਦੇਖੋ, ਇੱਕ ਬੱਚੇ ਦੀ ਪਾਲਣਾ ਨਹੀਂ ਕਰ ਸਕਦੀ ਜਿਸ ਦੇ ਅੰਦਰ ਚੇਤਨ ਸੱਤਾ ਮੌਜੂਦ ਹੈ। ਕਿਤਨੀਆਂ ਮੂਰਤੀਆਂ ਔਰ ਕਿਤਾਬਾਂ ਇਕੱਠਾ ਕਰਕੇ ਉਸ ਦੇ ਅੰਦਰ ਇੱਕ ਛੋਟੇ ਜਿਹੇ ਬੱਚੇ ਨੂੰ ਰੱਖ ਦਿਓ, ਔਰ ਕੁਛ ਚਿਰਾਂ ਬਾਅਦ ਤੁਸੀਂ ਦੇਖੋਗੇ ਉਸਦੀ ਲਾਸ਼ ਹੀ ਲਿਜਾਣੀ ਪਏਗੀ। ਉਸਦੀ ਪਾਲਣਾ ਨਹੀਂ ਹੋ ਸਕਦੀ, ਕਿਉਂਕਿ ਇਹ ਸਾਰੀਆਂ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੀਆਂ ਵਸਤੂਆਂ ਨੇ, ਜਿਨ੍ਹਾਂ ਦੀ ਸੰਭਾਲ ਇੱਕ ਚੇਤਨ ਸੱਤਾ ਕਰਦੀ ਹੈ। ਔਰ ਇੱਕ ਛੋਟੇ ਜਿਹੇ ਬੱਚੇ ਨੂੰ ਅਗਰ ਤੁਸੀਂ ਕਹਿ ਦਿਓ ਕਿ ਕਿਤਾਬ ਨੂੰ ਸੰਭਾਲਣਾ, ਮੂਰਤੀ ਨੂੰ ਸੰਭਾਲਣਾ, ਤਾਂ ਬੜੇ ਅੱਛੇ ਤਰੀਕੇ ਦੇ ਨਾਲ ਤੁਹਾਡੇ ਇਸ ਪਰਮਾਤਮਾ ਨੂੰ ਉਹ ਸੰਭਾਲ ਕਰਕੇ ਰੱਖ ਦੇਗਾ। ਕਿਉਂ? ਕਿਉਂਕਿ ਉਸਦੇ ਅੰਦਰ ਪਰਮਾਤਮਾ ਖੁਦ ਕੰਮ ਕਰ ਰਿਹਾ, ਔਰ ਜਿਸ ਦੇ ਅੰਦਰ ਪਰਮਾਤਮਾ ਖੁਦ ਕੰਮ ਕਰ ਰਿਹਾ ਔਰ ਉਹ ਸਾਰੇ ਜੜ ਚੇਤਨ ਨੂੰ ਆਧਾਰ ਦੇ ਰਿਹਾ ਹੈ, ਉਹ ਕਿਸੇ ਜੜ ਪ੍ਰਕਿਰਤੀ ਦੀ ਵਸਤੂ ਦੇ ਅੰਦਰ ਕੈਦ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ? ਇਹ ਸਾਰਾ ਮਜ਼ਮੂਨ ਜਿਹੜਾ ਹੈ ਵਿਚਾਰ ਕਰਨ ਵਾਲਾ ਹੈ, ਨਿੰਦਿਆ ਦਾ ਮਜ਼ਮੂਨ ਨਹੀਂ ਹੈ। ਤੇ ਜਦ ਤੱਕ ਅਸੀਂ ਅੱਛੇ ਤਰੀਕੇ ਦੇ ਨਾਲ ਵਿਚਾਰ ਕਰਕੇ اس کتابی نام نو پارن نہیں کریں گے. یہ مت سمجھنا کہ کتاب کی نندا کر کے کچھ حاصل ہو جائے گا. کتاب نو پڑھنا یا فاصل نو سننا گرو صاحب دیش کارن کی بالکل ایک ہی گل ہے, پر اصلی گل یہ ہے کہ گرو کے اپدیشا انوسار اس بانی کے اوپر عمل کرنا, اور جب تک اگر اسی عمل نہیں کریں گے گرو صاحب اپدیش کر دیں بانی اندر وید اور کتیب پڑھ پڑھ کے واد بخانے بحث کر دیا کہ ساری کتاب اچھی ہے. وید چار وید نے اور چار ہی کتاباں نے, دو یہودیاں دیا نے ایک عیسائیاں دی ہے ایک مسلمانوں کی ہے. یہ چاروں کتاباں لا کر کے چار وید لا کر کے اس جگت کے وچ جتنے بھی پڑھن والے گرو گیانی نے وہ ہنکار دے وچ آ جاندے نے. ہنکار دے وچ آ کر کے کی ہے, یہ من کا ایک وکار ہے ودھوتا جس کو کہی جاتی ہے, اور اس ہنکار دے وچ آ کر کے برہما وشنو مہیش یہ وید کا آدھار ہے. یہ تین گن ہیں, تین طاقتوں نے تینوں طاقتوں لا کر کے کٹھا کہانیاں کر دیں. اسی واد کے بچ فس جانے ہیں اور گرو صاحب اپدیش کرتے ہیں کہ واد کے بچ فسن کے نال سانو سچے روحانی گیان اور سچے پرماتما کے گن جس میں آزاد جو پرکاش کیا گیا ہے اسی پراپت کرنے کے ادھکار ہو ہی نہیں سکتے.
گر مایا جن جگت پوایا
گرو صاحب اپدیش کرتے ہیں کہ برہما وشن اور مہیش یعنی شیو یہ تین گن نے اس پرماتما دے, کہڑے پرماتما دے تین گن نے اس پرماتما کی نقل ہے, یعنی کہ اصل پرماتما جو بے پرواہ ہے وہ اپنے منڈلوں کے وچ ترشت ہے, اپنی تھن دے وچ اپنے مول دے وچ مست ہے, اس کی ایک نقل ہے جس میں اسی اکال پرش کہندے ہیں. یہ اکال پرش نقل ہون دے باوجود اصل میں کام کردا ہے. کیوں؟ کیونکہ یہ بھی اگناشی منڈل دے وچ ہے اور اس دے وچ بھی بھرپور طاقت اس بے پردہ دی موجود ہے, اور اس بے پردہ دی طاقت دی ایک ہور نقل ہے جس میں اسی کال کہہ کر کے اس جگت دے وچ جانتے ہیں, اور یہ کال ہی ہے جہاں دے تین گن نے جڑے اس جگت دے وچ برہما وشن اور مہیش نام دے نال پرچارت کیتے گئے ہیں, اور یہ تینوں گن جڑے نے یہ اس پرماتما دی اصل پرماتما دی ایک ادھوری طاقت ہے جس میں نقل لا کر کے اوتار دے روپ دے وچ اس جگت دے وچ پرچارت کیتا گیا ہے. اس جگہ جو تین گن لفظ استعمال کیتے گئے ہیں یہ تین گن رچنا والے گنا کی طرف کوئی اشارہ نہیں ہے, اس وقت بانی کا اشارہ ہے انہاں تین گنا برہما وشن اور مہیش ایک مائی جت رائی تین چیلے پروان ایک سنساری ایک پنڈاری ایک لائے دیوان. گرو صاحب نے سپشٹ جب جی صاحب جی کیتا ہے کہ یہ تین گن نے تین چیلے نے اس نقل نے جس میں اسی پکار کہندے ہیں, اور مائی مایا یعنی کہ مایا کون ہے اس نقل کی اردانگنی ہے کال دی. اس اردانگنی کے ہی تین گن نے تین بوٹے نے تین چیلے نے جنا ایک دا کام ہے سنسار نو پیدا کرنا, یعنی کہ برہما جی دا کی کام ہے کرما دے انوسار پانڈے نو کر دینا. وشنو جی دا کام ہے کہ جڑا پانڈا کرنا گیا ہے اس دی سنبھال کرنی اس نو چلانا, اور شیو جی دا کی کام ہے یعنی کہ گن نے اسی انہاں نو نام دے نال یاد کردے ہیں. کیوں؟ کیونکہ انہاں نے اوتار لیا کر کے ایک اوتار دے روپ دے وچ اس جگت دے وچ اپنی لیلا نو قائم کیتا آواگمن دے نو. اسی کر کے شیو جی دا جڑا کام ہے اے سارا پانڈیاں نو ختم کرن دا ہے. اگر ختم نہیں ہو گئے تو رچنا کیتی جائے گی تو اتنی جگہ بھی کتوں اسی لا کر کے آ گئے. یہ ساری لیلا جڑی ہے یہ جنم اور مرن دے گیڑ دے وچ قید کیتی گئی ہے. اس دے باوجود پرماتما دا جڑا گن ہے وہ اس جنم اور مرن دے اندر قید نہیں ہے, یعنی کہ دونوں ہی گن جڑے نے پہلا گن جڑا پرکاش اور آواز دا ہے, اور جس نے اس نے دوسرے گن میں پراپت کرنا ہے آتما نے سورت نے, یعنی کہ وہ بھی گن جڑا ہے جنم اور مرن دے وچ نہیں ہے, وہ اوناشی گن ہے. اس دے اوپر اس کال دا اور انہاں تینوں گنوں دا برہما وشن اور مہیش دا کوئی پربھاؤ نہیں ہے, بلکہ یہ تینوں ہی گن جڑے نے یہ خود ناش ہو جان والے نے, یعنی پرلے دے وچ یہ تینوں ہی گن جڑے سمجھ کے جو ہے نرائن دے وچ سما جاندے نے, اور مہا پرلے دے وچ یہ نرائن بھی سماپت ہو جاندا ہے. وہ اکال پورک سچ کھنڈ دا مالک پھر وہی باقی رہ جاندا ہے, باقی دی باقی ساری رچنا جڑی ہے ولے وچ ہو جاندی ہے. تو گرو صاحب اپدیش کر رہے ہیں کہ یہ تین گن نے جس نے جگت نو بڑھا کر کے رکھ دتا, وہ سارا جگت جڑا ہے یہ ویدا کی واڑی میں پڑھتا ہے اور تینوں ہی جڑے گڑ میں اوتارا کے ذریعے جنہیں کتابوں میں آ کر کے انہوں نے لیلا اس جگت کے پرچارت کی انہوں کے بچ ہی اسی فس کر کے رہ جانے ہیں انہوں چمتکار کھو جانے ہیں اور سارا منکا جنم جڑا سیاسا کی پونجی ہے یہ ایک ایک کر کے سارے کو کھو لی جاتی ہے اور اخیر سانو پھر ایک نوا کٹ نوا پانڈا دے دیتا جا رہا ہے اور جس پانڈے کے بچ منکے جنم میں جا کر کے اسی جو کریا اپنائی ہوتی ہے اسی کا بھگتان کرنے واسطے ہی سانو اسی طریقے کا پانڈا دیتا جا رہا ہے کیونکہ جیسی اچھا اور کامنا رکھ کر کے یہ جیواتما کریا کرتی ہے ویسا ہی فرق لا کر کے وہ پانڈا برما جی اس جیواتما دیں گے اور یہ کال کی بڑی سوکشم چال ہے اور اس طریقے کے نال یہ تین گنا کے ذریعے اس نے اپنی اس لیلا نو قائم کر کے رکھا ہوا ہے
بید کتیب سمیت سب ساس پیم پڑی آنکت
نائے ان سب دیش کردے میں بید بید چار میں شاستر چھے میں اٹھ پران میں اٹھارہ اٹھ پران میں اکتی سمرتیاں میں چار کتیبہ میں اس طریقے دی جتنی بھی روحانیت گیان دے نال سمبند رکھ دیا کتابہ میں یہ سارے کے سارے وید شاستر سمرتیاں جڑی نے اس پرماتما کی سچی گل نو سچے رستے نو دس دیا نے پر اگر اسی انہوں نو پڑھ کے انہوں کے اوپر عمل نہیں نہ کریں گے تو اسی اس روحانی گیان نو پراپت کرن دے ادھکاری اس جیواتما نو بنا سکدے ہی نہیں یعنی کہ پڑھن دے وچ مکتی نہیں ہے اگر اسی مکتی پراپت کرنا چاہندے ہاں اس جیواتما دا ادھار کرنا چاہندے ہاں سچے من دے نال پکی گل ہے کہ پڑھنا ایک روحانیت دا انگ ہے اس انگ نو کٹ کے اسی کبھی دوسرے انگ نو دھارن نہیں کر سکتے تو پہلی گل پڑھن دی ہے تو گرو صاحب کہنے پھر پڑھن پڑھن تک ہی نہ رہ گئی کیونکہ پڑھن دے وچ مکتی نہیں ہے مکتی عمل دے وچ ہے جو کچھ تو پڑھیا اور سنیا ہے اس دے انوسار آچرن کرنا ہے اگر آچرن تیرا نیوا ہے تو تیرا پڑھیا لکھیا بھی کسے کام دا نہیں مکتی تو بڑی دور دی گل ہے منکھے جنم نے بھی سارتھک نہیں کر سکتا
ایک آنکھ جو گرو مکھ جاپ کس کی نرمل
کس کی نرمل سوئی گرو صاحب بڑے طریقے دے نال اپدیش کر رہے ہیں ایک اکھر کیا ہے کئی جگہ اپدیش دیتا گیا کہ ایک اکھر وہ جس نے اس تروکی کا نرمان کیتا ہے اس نے جھکنا ہے ہوں وچار کر کے دیکھو اسی تو جڑ وستواں دے وچ قید کیتے گئے ہیں من اور تن دا پنجرا ساڈے نال ہے وہ اکھر جس نے کی اس روحانیت منڈل نو پیدا کیتا اس رچنا نو ٹاریا اس تک اسی پہنچ ہی نہیں سکتے تو اس نو جپاں گے کس طریقے دے نال دوسری طرف ایک بھی دیتا جانا ہے کہ پورن ستگرا کے جو لفظ دیتے ہوئے ہیں انہوں جپن کے نام ساری مکتی ہو جائے گی تو یہ بھی ارتھ جڑا ہے ادھورا ہے انہوں ارتھوں جپدے سانو کنا سما ہو گیا اج تک اسی کال کے منہ کے وچ ہی بیٹھے ہاں تو پھر اس ٹک کا کی بھاو ہے ایک اکھر گرمکھ جاپا اور گرمکھ جاپا گرو صاحب بالکل سپشٹ کہہ رہے ہیں کوئی بھید رکھے ہی نہیں دے وچ کہ یہ اکھر کہڑا ہے وہ اکھر اپنے آپ گرمکھ ہی ہے یعنی کہ گرمکھ نے جس نے جپ لیا نا اسی کا من جڑا ہے نرمل ہوئے گا ہر گرمکھ نے کس طریقے کا جپنا ہے جہاں ارتھ اسی یہ دیں گے ہاں کہ ستگرا کے لفظ جڑے ہیں انہوں نے جپ کے تو اس ارتھ کے وچ آ جانے نے اپنے آپ ہی کیونکہ گرمکھ نے جپنا جڑا ہے گرمکھ کون ہے جہاں من کی مت تو نکل کر کے گرو کی مت وچ آ گیا گرو کے مکھ ورگا ہو گیا گرو کے مکھ نو لیا کر کے بیٹھا ہے وہ گرمکھ ہی ہو گیا یعنی کہ اندر اور باہر گرو اور شش جب ایک ہو جانے میں وہ گرمکھ بن جاتا ہے اور اس لیے وہ گرمکھ اس لائق ہو جاتا ہے کیونکہ اس کے اندر وہ پراتمک نام جڑا ہے آواز دین والا پرکاش دین والا وہ پرگٹ ہو جاتا ہے اور اس کی اتنی طاقت ہے کہ جب انت برمنڈا نو طاقت دے رہا ہے آدھار دے رہا ہے تو کیا وہ سارے ورگے مورکھا نو گیان نہیں دے سکتا آواز نہیں دے سکتا آواز نہیں دے سکتا رستے تو نہیں چلا سکتا یہ سوچنے والی گل ہے یعنی کہ وہ لفظ گرمکھ گرمکھ کے مخار بن تو جڑیاں بھی ترنگا پیدا ہوندیاں نے لفظ بن کر کے سارے کنا کے نال ٹکراندیاں نے یہ سارے کے سارے لفظ نام نے اور یہ نام کا جپ کی ہے انہوں کے لفظوں کے اوپر جو بھی نردیش دیتا گیا نا اس نردیش انوسار جیواتما کا آچرن کرنا پریکٹیکل روپ کے وچ یہ جپ ہے ਹਮੇਸ਼ਾ ਦੇ ਉੱਪਰ ਆਪਣੀ ਹਸਤੀ ਯਾਨੀ ਕਿ ਮਨ ਨੂੰ ਕੁਰਬਾਨ ਕਰ ਦੇਣਾ, ਇਹ ਗੁਰਮੁਖ ਦਾ ਜਾਪ ਹੈ। ਤੇ ਬਾਣੀ ਸਪਸ਼ਟ ਉਪਦੇਸ਼ ਕਰ ਰਹੀ ਹੈ ਕਿ ਜਿਹੜਾ ਦੂਸਰਾ ਜਾਪ ਜਿਸ ਨੂੰ ਅਸੀਂ ਸਾਰੇ ਸਮਝ ਕੇ ਬੈਠੇ ਹਾਂ, ਉਹ ਇਸਦਾ ਸਿਰਫ ਇੱਕ ਅੰਗ ਮਾਤਰ ਹੈ। ਉਹ ਸਿਰਫ ਇੱਕ ਅੰਗ ਮਾਤਰ ਦਾ ਪੱਲਾ ਪਕੜ ਕੇ ਅਸੀਂ ਰੂਹਾਨੀਅਤ ਦੇ ਇਸ ਮਜ਼ਮੂਨ ਨੂੰ ਕਦੇ ਪੂਰਾ ਕਰ ਸਕਦੇ ਹੀ ਨਹੀਂ। ਇਹ ਵਜ੍ਹਾ ਹੈ ਕਿ ਅਸੀਂ ਅਸਲੀ ਚੀਜ਼ ਨੂੰ ਤਾਂ ਮਿਸ ਕਰਕੇ ਬੈਠੇ ਹਾਂ, ਭੁੱਲੀ ਬੈਠੇ ਹਾਂ। ਔਰ ਇੱਕ ਜਿਹੜੀ ਛੋਟਾ ਜਿਹਾ ਹਿੱਸਾ ਹੈ, ਉਸ ਨੂੰ ਪਕੜ ਕੇ ਉਸਦੇ ਨਾਲ ਲਟਕ ਜਾਂਦੇ ਹਾਂ, ਔਰ ਉਸਦੇ ਅੰਦਰ ਇਤਨੀ ਤਾਕਤ ਨਹੀਂ ਹੈ ਕਿ ਸਾਨੂੰ ਬ੍ਰਹਮ ਪਾਰ ਕਰਾ ਦੇਵੇ। ਬ੍ਰਹਮ ਨੂੰ ਪਾਰ ਕਰਾਉਣ ਵਾਲਾ ਜਿਹੜਾ ਲਫ਼ਜ਼, ਅੱਖਰ ਜਾਂ ਤਾਕਤ ਹੈ, ਉਹ ਨਿਰੱਖਰ ਹੈ। ਉਹ ਬਲ ਬੁੱਧੀ ਔਰ ਇੰਦਰੀਆਂ ਦੀ ਸਮਝ ਆ ਹੀ ਨਹੀਂ ਸਕਦਾ। ਅਗਰ ਉਹ ਲਫ਼ਜ਼ ਜਦੋਂ ਅਸੀਂ ਜਾਪ ਰਹੇ ਹਾਂ, ਜ਼ਬਾਨ ਦੇ ਨਾਲ ਜਾਪ ਰਹੇ ਹਾਂ, ਅੱਖਾਂ ਦੇ ਨਾਲ ਦੇਖ ਸਕਦੇ ਹਾਂ, ਕੰਨਾਂ ਦੇ ਨਾਲ ਸੁਣ ਸਕਦੇ ਹਾਂ, ਤੇ ਸਾਧ ਸੰਗਤ ਜੀ ਇਹ ਕੈਦੀ ਹੋ ਗਏ, ਤੇ ਕੈਦੀ ਕਿਸੇ ਕੈਦੀ ਨੂੰ ਪਾਰ ਕਰਾ ਹੀ ਨਹੀਂ ਸਕਦਾ। ਬਗਾਵਾ ਆਜ਼ਾਦ ਹੋ ਗਿਆ, ਉਹ ਹੀ ਇਸ ਕੈਦੀ ਨੂੰ ਆਜ਼ਾਦ ਕਰਾ ਸਕਦਾ। ਤੇ ਉਹ ਲਫ਼ਜ਼ ਜਿਹੜਾ ਹੈ ਨਾ, ਉਹ ਕਿਸੇ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਚ ਨਹੀਂ ਆਉਂਦਾ, ਉਹ ਸੱਚਾ। ਇਸੇ ਕਰਕੇ ਬਾਣੀ ਦੇ ਵਿੱਚ ਉਸਨੂੰ ਸੱਚਾ ਕਿਹਾ ਜਾਂਦਾ, ਸੱਚਾ ਲਫ਼ਜ਼, ਸੱਚਾ ਨਾਮ, ਸੱਚਾ ਸ਼ਬਦ। ਯਾਨੀ ਕਿ ਉਹ ਮਨ ਬੁੱਧੀ ਦੀ ਇੰਦਰੀਆਂ ਤੋਂ ਪਰੇ ਇਸ ਆਤਮਾ ਨੂੰ ਲਿਜਾ ਕਰਕੇ ਉਸ ਦੂਸਰੇ ਗੁਣ ਦੇ ਮਿਲਣ ਦੇ ਕਾਬਿਲ ਬਣਾ ਦਿੰਦਾ। ਤੇ ਗੁਰਮੁਖ ਨੂੰ ਜਪ ਲਾਣਾ, ਗੁਰਮੁਖ ਨੂੰ ਜਿਸ ਨੇ ਜਪ ਲਿਆ, ਉਹ ਮਨ ਨਿਰਮਲ ਹੁੰਦਾ ਹੈ। ਉਹ ਸਾਡਾ ਮਨ ਕਿਰਨ ਵਾਲਾ ਹੈ, ਕਿਉਂਕਿ ਅਸੀਂ ਗੁਰਮੁਖ ਨੂੰ ਨਹੀਂ ਜਪਿਆ, ਅਸੀਂ ਲਫ਼ਜ਼ਾਂ ਨੂੰ ਜਪਿਆ ਹੈ। ਉਹ ਲਫ਼ਜ਼ ਕਿਸੇ ਨੂੰ ਨਿਰਮਲ ਨਾ ਹਾਲੇ ਤੱਕ ਕਰ ਸਕੇ ਨੇ, ਨਾ ਕਰ ਸਕਣਗੇ, ਕਿਉਂਕਿ ਉਹਨਾਂ ਨੂੰ ਖੁਦ ਨੂੰ ਇੱਕ ਚੇਤਨ ਸੱਤਾ ਦੇ ਆਧਾਰ ਦੀ ਲੋੜ ਹੈ। ਅਗਰ ਜ਼ਬਾਨ ਨਾ ਹੋਵੇ, ਘੱਟ ਦੇ ਵਿੱਚ ਉਹ ਚੇਤਨ ਸੱਤਾ ਕੰਮ ਨਾ ਕਰੇ, ਤੇ ਇਹ ਜੜ ਵਸਤੂ ਨਾਲ ਸੰਬੰਧ ਰੱਖਣ ਵਾਲੇ ਲਫ਼ਜ਼ਾਂ ਨੂੰ ਕੌਣ ਜਪੇਗਾ? ਵਿਚਾਰ ਕਰਕੇ ਦੇਖੋ, ਅੱਜ ਤੱਕ ਨਾ ਕੋਈ ਜਪ ਸਕਿਆ, ਨਾ ਜਪੇਗਾ। ਮੁਰਦਿਆਂ ਨੂੰ ਜਪਦਿਆਂ ਦੇਖਿਆ? ਨਹੀਂ। ਜਿਉਂਦਿਆਂ ਨੂੰ ਜਪਦਿਆਂ ਦੇਖਿਆ? ਤੇ ਜਿਉਂਦੇ ਕੌਣ ਨੇ ਜਿਨ੍ਹਾਂ ਦੇ ਅੰਦਰ ਚੇਤਨ ਸੱਤਾ ਕੰਮ ਕਰ ਰਹੀ ਹੈ? ਤੇ ਗੁਰਮੁਖ ਨੂੰ ਜਿਨ੍ਹਾਂ ਨੇ ਜਪ ਲਿਆ ਪ੍ਰੈਕਟੀਕਲ ਤੌਰ ਤੇ, ਉਹਨਾਂ ਦਾ ਮਨ ਨਿਰਮਲ ਹੋ ਗਿਆ। ਬਾਕੀ ਕਿਸੇ ਦਾ ਮਨ ਨਿਰਮਲ ਨਹੀਂ ਹੋਇਆ। ਅਸੀਂ ਸਾਰੇ ਦੇ ਸਾਰੇ ਕਾਲਾ ਮਨ ਲਿਆ ਕਰਕੇ ਬੈਠੇ ਹਾਂ, ਔਰ ਕਾਲੇ ਮਨ ਦੇ ਅੰਦਰ ਉਹ ਪ੍ਰਕਾਸ਼ ਰਿਵਾਜ ਕਦੇ ਪੈਦਾ ਨਹੀਂ ਹੁੰਦੀ। ਵਿਚਾਰ ਵੇਦ ਬਾਣੀ ਕਿਹੜੀ ਹੈ ਜਿਸ ਦੇ ਨਾਲ ਇਹ ਸਾਰੇ ਜਗਤ ਦੀ ਰਚਨਾ ਕੀਤੀ ਗਈ ਹੈ? ਵੇਦ ਕਪੇਲ ਦੀ ਰਚਨਾ ਕੀਤੀ ਗਈ ਹੈ। ਯਾਨੀ ਕਿ ਰੂਹਾਨੀ ਮੰਡਲਾਂ ਦੇ ਵਿੱਚ ਰਿਸ਼ੀ ਮੁਨੀ ਜਦੋਂ ਗਏ, ਉਹ ਬ੍ਰਹਮ ਦੇ ਵਿੱਚ ਪਹੁੰਚੇ, ਔਰ ਬ੍ਰਹਮ ਦੀ ਉਹ ਜੋ ਸ਼ਬਦ ਦੀ ਤਾਕਤ ਸੀ, ਉਸ ਤਾਕਤ ਨੂੰ ਲਿਆ ਕਰਕੇ ਜਦੋਂ ਇਸ ਘੱਟ ਦੇ ਵਿੱਚ ਸਰੀਰ ਦੇ ਵਿੱਚ ਵਾਪਸ ਆਏ, ਉਹਨਾਂ ਨੇ ਇਸ ਭੇਦ ਨੂੰ ਜ਼ਾਹਿਰ ਕੀਤਾ ਵੇਦ ਔਰ ਕਪੇਲ ਦੇ ਰੂਪ ਦੇ ਵਿੱਚ। ਯਾਨੀ ਕਿ ਇਸ ਜਗਤ ਦੇ ਵਿੱਚ ਵੇਦਾਂ ਦੇ ਅੰਦਰ ਜੋ ਕੁਛ ਵੀ ਨਿਸ਼ਚਿਤ ਕੀਤਾ ਗਿਆ, ਉਹ ਬ੍ਰਹਮ ਦੇ ਉਸ ਆਵਾਜ਼ ਦੀ ਤਾਕਤ ਦੇ ਨਾਲ ਕੀਤਾ ਗਿਆ। ਬੇਸ਼ੱਕ ਇਸ ਤਾਕਤ ਨੂੰ ਲਿਆ ਕਰਕੇ ਉਸ ਕਾਲ ਨੇ ਸਾਰੀ ਰਚਨਾ ਦੀ ਜੋ ਹੈ ਆਧਾਰ ਦਿੱਤਾ ਹੈ, ਰਚਨਾ ਕੀਤੀ ਹੈ। ਪਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਸ ਦੇ ਅੰਦਰ ਵੀ ਉਹ ਵੇਦ ਦੀ, ਬ੍ਰਹਮ ਦੀ ਤਾਕਤ ਕੰਮ ਕਰ ਰਹੀ ਹੈ, ਪਰਮਾਤਮਾ ਦੀ ਤਾਕਤ ਕੰਮ ਕਰ ਰਹੀ ਹੈ। ਜਨ ਬੰਦ ਸੋਮ ਔਰ ਜਿੰਨਾ ਵਾਰੋ ਵਾਰ। ਅਗਰ ਜਿਸ ਵੀ ਜੀਵਾਤਮਾ ਨੇ ਮਨੁੱਖੇ ਘੱਟ ਦੇ ਵਿੱਚ ਆ ਕਰਕੇ ਮਨੁੱਖੇ ਚੋਲੇ ਨੂੰ ਧਾਰਨ ਕਰਕੇ ਇਸ ਸੱਚੇ ਸ਼ਬਦ ਨੂੰ, ਸੱਚੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ, ਇਹ ਤੁੱਕਾਂ ਬਿਲਕੁਲ ਸਪਸ਼ਟ ਕਰਦੀਆਂ ਨੇ ਕਿ ਜਿਹੜੀ ਵੇਦ ਦੀ ਬਾਣੀ ਹੈ ਉਹ ਵੀ ਬਾਣੀ ਹੈ। ਹੁਣ ਅਸੀਂ ਦੂਸਰੀ ਤੁੱਕ ਦੇ ਵਿੱਚ ਬਾਣੀ ਨੂੰ ਨਾਮ ਕਹਿ ਰਹੇ ਨੇ, ਨਾਮ ਇਸ ਕਰਕੇ ਕਹਿ ਰਹੇ ਹਾਂ ਕਿ ਅਸੀਂ ਭਰਮ ਚ ਨਾ ਪੈ ਜਾਈਏ, ਕਿਉਂਕਿ ਵੇਦ ਨੂੰ ਅਸੀਂ ਜ਼ਿਆਦਾਤਰ ਬਾਣੀ ਦੇ ਰੂਪ ਦੇ ਵਿੱਚ ਜਾਣਦੇ ਹਾਂ। ਤੇ ਜਿਸ ਬਾਣੀ ਦੀ ਗੱਲ ਗ੍ਰੰਥਾਂ ਪੋਥੀਆਂ ਦੇ ਵਿੱਚ ਕੀਤੀ ਗਈ ਹੈ, ਉਹ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਦੀ ਬਾਣੀ, ਆਵਾਜ਼ ਉਹ ਪ੍ਰਕਾਸ਼ ਵਾਲੀ ਬਾਣੀ ਹੈ ਜਿਹੜੀ ਕਿ ਤਾਕਤ ਦਿੰਦੀ ਹੈ। ਉਸ ਤਾਕਤ ਦੇ ਨਾਲ ਹੀ ਲਫ਼ਜ਼ ਉਚਾਰਨ ਕੀਤੇ ਜਾਂਦੇ ਨੇ, ਜਿਹਨਾਂ ਦਾ ਸੰਕਲਨ ਜੋ ਹੈ ਵੇਦ ਜਾਂ ਇਹ ਧਰਮ ਗ੍ਰੰਥਾਂ ਦੇ ਸ਼ਾਸਤਰਾਂ ਦੀ ਪੈਦਾਇਸ਼ ਕੀਤੀ ਜਾਂਦੀ ਹੈ। ਪਰ ਜੇ ਹੁਣ ਨਾਮ ਦੀ ਗੱਲ ਕਰਦੇ ਨੇ ਕਿ ਨਾਮ ਜਿਹੜਾ ਹੈ ਕੋਈ ਕਿਸੇ ਵਿਸ਼ੇਸ਼ ਮਤ ਸੰਬੰਧ ਨਾਲ ਨਹੀਂ ਰੱਖਦਾ, ਨਾ ਜਲ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦਾ, ਇਹ ਪਰਮ ਚੇਤਨ ਦੀ ਉਹ ਤਾਕਤ ਅੰਸ਼ੀ ਹੈ। ਅਲੱਗ ਅਲੱਗ ਹਿੱਸਿਆਂ ਦੇ ਨਾਲ ਨਾਮ ਨੂੰ ਯਾਦ ਕੀਤਾ ਜਾ ਰਿਹਾ, ਪਰਮਾਤਮਾ ਦੇ ਗੁਣ ਨੂੰ ਯਾਦ ਕੀਤਾ ਜਾ ਰਿਹਾ। ਜਿਸ ਤਰੀਕੇ ਦੇ ਨਾਲ ਰੋਟੀ ਜਾਂ ਰੋਟੀ ਨੂੰ ਇਸ ਜਗਤ ਦੇ ਵਿੱਚ ਹਰ ਮੁਲਕ ਦੇ ਵਿੱਚ, ਹਰ ਕੌਮ ਦੇ ਵਿੱਚ ਅਲੱਗ ਅਲੱਗ ਭਾਸ਼ਾ ਦੇ ਨਾਲ ਪੁਕਾਰਿਆ ਜਾਂਦਾ, ਪਰ ਉਸ ਪੁਕਾਰਨ ਦੇ ਨਾਲ ਕਿਆ ਰੋਟੀ ਉਹਨਾਂ ਨੂੰ ਮਿਲ ਜਾਂਦੀ ਹੈ? ਸਿਰਫ ਇੱਕ ਬੋਧ ਹੁੰਦਾ ਹੈ ਇਸ ਨਾਮ ਦੇ ਜ਼ਰੀਏ। ਇੱਕ ਰੋਟੀ ਦਾ, ਰੋਟੀ ਲਫ਼ਜ਼ ਜਿਹਾ ਵੀ ਨਾਮ ਹੈ ਰੋਟੀ ਦਾ, ਪਰ ਵਸਤੂ ਰੋਟੀ ਕੁਝ ਹੋਰ ਹੈ, ਔਰ ਉਸਦਾ ਨਾਮ ਯਾਨੀ ਕਿ ਰੋਟੀ ਇਹ ਕੁਝ ਹੋਰ ਚੀਜ਼ ਹੈ। ਯਾਨੀ ਕਿ ਸੰਬੰਧ ਜੜ ਵਸਤੂ ਹੈ, ਔਰ ਜੜ ਵਸਤੂ ਦੇ ਨਾਲ ਸਿਰਫ ਇੰਦਰੀਆਂ ਨੂੰ ਬੋਧ ਕਰਾਇਆ ਜਾਂਦਾ ਹੈ। ਪਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਗਰ ਇਹਨਾਂ ਦੇ ਜ਼ਰੀਏ अगर असू सच्चे नाम को प्राप्त ना किया सच्चे शब्द को प्राप्त ना किया तो तेरे ऊपर जन्म का डंडा करारा है हर पल हर कड़ी साड़ी गर्दन के उत्ते मौत का सिकंजा काल का सिकंजा टाइट होता जा रहा सानू इसकी खबर नहीं असं हसते खेलते किस तरीके के नाल अपनी हस्ती मिटा रहे हैं गुरु साहब कहते हैं कि यह डंडा तेरे सिर से वजन लिए बिल्कुल तैयार बैठा है और उसके बाद की होगा डंडे का की भाव है कि तैनू इस जन्म तो बाद जन्म और मरण के गेड़ के फिर पकड़ दिता जाएगा जैसी किरिया तू की होगी कामना के अधीन वैसे ही जन्म के तैनू वैसे ही जून के भेज दिता जाएगा अब असं दो पैर लैके बैठे हैं तो मत समझना कि अख बंद करने के बाद दो भी मिलेंगे पूछ भी मिल सकती है सिंह भी मिल सकते हैं दो पैर होर भी मिल सकते हैं तो बहती अगर अभी छाल मारी तो फिर दो पैर भी सानू मिल जाएंगे यानी कि जितने चाहिए असं उठे जा सकते हैं पर इस ब्रह्मांड में पार नहीं कर सकेंगे पार ब्रह्म नहीं जा सकेंगे क्योंकि जींदे जी जो सानू ताकत और समर्था मिली तब तो असं उस मंडल को पार नहीं किया तो निचलिया जूना के तरह प्राप्त करके असं कदों उस इस जुड़ात्मा का उदार करने के लायक बन सकेंगे
सतगुर पेटे मुख पाए प्यारे मुख द्वार
कर दे सतगुर के नाल भेट हो जाए तो मुक्ति के द्वार को प्राप्त कर सकते हैं सतगुर के नाल भेट हो आप सारे कार जा गए भाई अभी तो सारे सतगुर में मिलकर बैठे हैं सानू तो मुक्ति का द्वार जरूर मिलेगा क्या मरण के बाद मिलेगा मुर्दे को मिलता होंगे विचार करके देखो जींदे जी असं अख बंद करके अज तक उस प्रकाश का दर्शन नहीं किया उस आवाज ने उन्हें सुनिया जिसने लिया करके जलिया जीवात्मा तो क्या मरण के बाद मुक्ति मिलेगी तो फिर क्या यह दावे झूठ कह रही है कि सतगुर में भेटे तो मुक्ति पावे सतगुर में भेटन का कार इस तुक के अंदर की गल कर रहे हैं हम अंदर ही ला करके सच्चे नाम को प्रकट करते हैं कि सतगुरु कोई नाम नहीं है कोई लफज नहीं है कोई आकार नहीं है असं आकार में आकार के उत्ते मिटा रहे हैं यह साड़ी मूर्खता है यह सिर्फ बाहर का विषय है पर मिटा करके असं अंदर के विषय में हासिल करना उस पास सा कोई ख्याल नहीं है यानी कि जब तक असं अंदर के उस शब्द में भी प्राप्त करेंगे हम सतगुरु जो है एक स्पष्ट है इस तुक के भेद भेद का भाव है कि अंतर के निजी रूप के कलास का लगना निजी रूप के लीन हो जाना सुरत का शब्द यानी कि नूरानी रूप की तरफ इशारा है कि जो विश्वास चक्र के जाकर के नूरानी रूप में यह जीवात्मा प्राप्त करती है उस वे उस लीन हो जाती है उसका जीवात्मा का कोई अलग अंग या रूप मिल जाता उस वे सतगुरु उसकी अलग कलास लेंगे ने इस भेट लफज का भाव ही यही है कि प्रैक्टिकल रूप के निजी भेट होना और प्रैक्टिकल रूप के निजी भेट सतगुरु का असली स्वरूप की है वह आकार नहीं आकार जरा सतगुरु का जो नजर आ रहा है यह झूठा आकार है और जरा जीवात्मा लैकर के इस वक्त मनुखे जन्म की बैठी है यह भी झूठा है अगर सतगुरु का आकार जीव का आकार सच्चा होगा तो मरण के बाद उसमें मार जाना चाहिए सी मरण के बाद की है जो चोला छड़ा जाता सतगुरु चले जाते हैं असली ताकत चली गई शब्द चला गया नाम चला गया यह पंज तूतक शरीर इतने रह गया यानी कि इतने रह जाने वाली वस्तु अपने मूल जी समा जाने वाली वस्तु जी है वह जड़ प्रकृति के साथ संबंध रखती है और जड़ प्रकृति की वस्तुओं को बारे में भी झूठा या कूड़ के आकर पुकारा जाता यानी कि गुरु ने भी चोला छड़ जाना शरीर को छड़ जाना है और शिष्य ने भी छड़ जाना है दोनों जड़ वस्तुओं ने यह साधन है मीडिया है उस सच्ची भेट वास्ते सच्चे सतगुरु को सच्चे रूप में भी भेट करना चाहते हैं तो मनुख जन्म को सार्थक करने जरूरी गल है कि सानू निकल करके उस जगह पहुंचना पड़ेगा जिस जगह यह भेट हो सकती है यह भेट कितों आती है यह दसवें द्वार तो भरा जा करके आती है दसवां द्वार हालांकि बहुत ही रूहानी मंडलों के है अविनाशी जगह पर इस अखा के पिछे जरा द्वार मौजूद है सुषमना भी नारी जिसमें कहा जाता है उसमें भी असं दसवां द्वार कह देंगे सारा मेन रस्ते ही नहीं है इस रस्ते से निकल करके सबने जाना है आखिरी समय भी जो सुरत कभी जाती है इसी रस्ते कभी जाती है और जो सुरत पाई जाती है और भी इसी रस्ते पाई जाती है यानी कि मन और आत्मा की जोड़ी बैठक है दो आखा के पिछे इस तीसरे तिल से जिसमें किया जाता है शिव नेत्र किया जाता है इस जगह मौजूद होती है इस जगह तो यह किरणा जोड़िया में आत्मा की एक ताकत है प्रकाश दे आवाज के रूप देने क्योंकि इसी में उस गुण में प्राप्त करने का अधिकारी बनना यह नाभि चक्कर पर कर दी है और इस चक्कर के ऊपर टकरा करके बाकी ਜੀ ਦੇ ਮੂੰਹ ਦੁਆਰਾ ਦੇ ਵਿੱਚੋਂ ਨਿਕਲ ਕਰਕੇ ਇਹ ਮਰ ਜੋ ਹੈ ਸਾਰੇ ਬ੍ਰਹਿਮੰਡ ਦੇ ਵਿੱਚ ਇਸਨੂੰ ਫੈਲਾ ਦਿੰਦਾ। ਉਹ ਜੀਵ ਦੀ ਅਸਲੀ ਜੋ ਕੰਮ ਹੈ, ਘਰ ਦਾ ਕੰਮ ਜਿਸਨੂੰ ਕਿਹਾ ਜਾਂਦਾ, ਉਹ ਇਸੀ ਤਾਕਤ ਨੂੰ ਇਕੱਤਰ ਕਰਨਾ ਹੈ, ਫੈਲਾਉਣਾ ਵੀ। ਇਸ ਨੂੰ ਮਨ ਦੀ ਸੰਗਤ ਦੇ ਨਾਲ ਖੁਦ ਹੀ ਹੈ, ਉਹ ਖੁਦ ਹੀ ਇਹ ਤਾਕਤ ਇਕੱਠੀ ਕਰਨੀ ਪੈਂਦੀ ਹੈ। ਇਹ ਤਾਕਤ ਕਿਸੇ ਹੋਰ ਨੇ ਇਕੱਠੇ ਨਹੀਂ ਕਰਨੀ, ਕਿਸੇ ਭਰਮ ਦੇ ਵਿੱਚ ਨਾ ਰਹਿਣਾ। ਅਗਰ ਇਹ ਤਾਕਤ ਕਿਸੇ ਹੋਰ ਨੇ ਇਕੱਠੀ ਕਰਨੀ ਹੁੰਦੀ ਨਾ, ਸੱਚਖੰਡ ਕਦਾਕੇ ਇਕੱਠੇ ਕਰਵਾ ਦਿੰਦੇ। ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਆ ਕਰਕੇ ਖੱਜਲ ਹੋਣ ਦੀ ਪਿਆਰ ਜ਼ਰੂਰਤ ਸੀ। ਅਗਰ ਉਹ ਆਏ ਨੇ ਸੱਚਖੰਡ ਤੋਂ ਉਤਰ ਕਰਕੇ ਸਤਸੰਗ ਕਰਦੇ ਨੇ, ਕਿਸੇ ਦਮ ਗੁਰੂ ਮੁਤਰ ਦੀ ਥਾਲੀ ਦੇ ਵਿੱਚ ਪ੍ਰਵੇਸ਼ ਕੀਤਾ ਤੇ ਕਿਸ ਵਾਸਤੇ ਕੀਤਾ? ਸਾਡੇ ਉਦਾਰ ਵਾਸਤੇ ਕੀਤਾ ਕਿ ਅਸੀਂ ਆਪਣੇ ਘਰ ਦਾ ਕੰਮ ਕਰੀਏ। ਉਹ ਅਗਰ ਅਸੀਂ ਜੀਵ ਇਹ ਮਨੁੱਖ ਜਨਮ ਦੇ ਵਿੱਚ ਆ ਕਰਕੇ ਵੀ ਹੋਰ ਕਿਸੇ ਜਨਮ ਦੇ ਵਿੱਚ ਘਰ ਦਾ ਕੰਮ ਹੋ ਹੀ ਨਹੀਂ ਸਕਦਾ। ਅਗਰ ਅਸੀਂ ਘਰ ਦਾ ਕੰਮ ਨਾ ਕੀਤਾ, ਸਿਰਫ ਮਸਜਿਦ ਤੱਕ ਰਹਿ ਗਏ, ਕਿਤਾਬਾਂ ਤੱਕ ਰਹਿ ਗਏ, ਮੂਰਤੀਆਂ ਤੱਕ ਰਹਿ ਗਏ, ਤੇ ਵਿਚਾਰ ਕਰਕੇ ਦੇਖ ਲਓ ਸਾਡਾ ਮਨੁੱਖਾ ਜਨਮ ਹੱਥੋਂ ਨਿਕਲ ਗਿਆ। ਉਹ 84 ਲੱਖ ਜਨਮਾਂ ਦੇ ਬਾਅਦ ਇੱਕ ਮੌਕਾ ਮਿਲਿਆ ਸੀ ਪਰਮਾਤਮਾ ਨੂੰ ਇਸ ਗੁਣ ਨੂੰ ਪ੍ਰਾਪਤ ਕਰਨ ਦਾ। ਉਹ ਅਸੀਂ ਹੱਸਦੇ ਖੇਡਦੇ ਆਪ ਹੀ ਆਪਣੇ ਹੱਥੋਂ ਗਵਾ ਲਿਆ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜਦ ਤੱਕ ਅੰਤਰ ਦੇ ਵਿੱਚ ਮਾੜੇ ਰੋਗ ਸਤਿਗੁਰੂ ਦਾ ਭੇਟ ਨਹੀਂ ਹੁੰਦੀ, ਤੂੰ ਇਹ ਰਸਤੇ ਨੂੰ ਨਾ ਤੈਅ ਕਰ ਸਕਿਆ, ਨਾ ਤੈਨੂੰ ਇਹ ਮੁਕਤੀ ਦੇ ਦੁਆਰ ਦੇ ਦਰਸ਼ਨ ਹੋਣਗੇ। ਸਤਿਗੁਰੂ ਸੇਵ ਸਮਾਏ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਮਨ ਨੂੰ ਚੇਤਾਉਂਦੇ ਨੇ ਕਿ ਤੂੰ ਜਾਗ ਉੱਠ ਚੇਤ, ਸੇਵ ਸਮਾਈ, ਸੇਵਾ ਕਰੇਗਾ ਸਤਿਗੁਰ ਦੀ, ਤਾਂ ਹੀ ਜਾ ਕਰਕੇ ਤੂੰ ਸਮਾਨ ਦੇ ਲਾਇਕ ਬਣੇਗਾ। ਯਾਨੀ ਕਿ ਆਤਮਾ ਨੇ ਦੂਸਰੇ ਗੁਣ ਦੇ ਵਿੱਚ ਪਹਿਲਾ ਗੁਣ ਜਿਹੜਾ ਰਾਜ ਪਕਾਏਗਾ, ਸਮਾਨ ਦੇ ਕਾਬਲ ਕਦੋਂ ਬਣੇਗਾ? ਜਦੋਂ ਤੂੰ ਸਤਿਗੁਰ ਦੀ ਸੇਵ ਕਮਾਏਗਾ। ਤੇ ਸਤਿਗੁਰ ਦੀ ਸੇਵਾ ਕਿਹੜੀ ਹੈ? ਜਿਹੜੀ ਆਪਾਂ ਸਰੀਰ ਰੂਪ ਵਿੱਚ ਕਰਦੇ ਹਾਂ, ਇੱਥੇ ਆ ਕਰਦੇ ਅਸੀਂ ਫਿਰ ਫਸ ਗਏ। ਜਿਸ ਤਰ੍ਹਾਂ ਲਫ਼ਜ਼ਾਂ ਫਸ ਗਏ, ਉਸ ਤਰ੍ਹਾਂ ਬਾਣੀ ਸੇਵਾ ਦੇ ਵਿੱਚ ਫਸ ਗਏ। ਸੱਚੀ ਸੇਵਾ ਹੈ ਸੁਰਤ ਦੇ ਦੁਆਰਾ ਸ਼ਬਦ ਦੀ, ਜਿਹੜੀ ਕਿ ਉਹ ਮਨਾਲੀ ਰੂਪ ਦੀ ਸੱਚੀ ਸੇਵਾ ਹੈ। ਅੰਤਰ ਦੇ ਵੀ ਜਾ ਕਰਕੇ ਸੁਰਤ ਨੇ ਕੱਢਣੀ ਹੈ, ਔਰ ਸੁਰਤ ਫਸੀ ਹੋਈ ਹੈ ਮੂਲ ਦੁਆਰਾ ਦੇ, ਜਗਤ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ, ਵਸਤੂਆਂ ਦੇ ਵਿੱਚ, ਸੰਬੰਧਾਂ ਦੇ ਵਿੱਚ। ਤੇ ਅਸੀਂ ਇਹ ਸੱਚੀ ਸੇਵਾ ਕਦੋਂ ਕਰਾਂਗੇ? ਅਸੀਂ ਬਾਹਰੀ ਸਰੀਰੀ ਸੇਵਾ ਤੱਕ ਹੀ ਸੀਮਿਤ ਰਹਿ ਗਏ, ਉੱਥੇ ਫਸੇ ਰਹਿ ਗਏ। ਯਾਨੀ ਕਿ ਮਨੁੱਖਾ ਜਨਮ ਵੀ ਗਵਾ ਲਿਆ, ਔਰ ਇਹ ਸੇਵਾ ਸਾਨੂੰ ਪਾਰ ਵਾ ਲੈ ਕਰਕੇ ਗਈ। ਔਰ ਵਿਚਾਰ ਕਰੀਦਾ, ਇਹ ਅਰਥ ਵੀ ਹੈ, ਦੋਨੋਂ ਹੀ ਅਰਥਾਂ ਨੂੰ ਸਪਸ਼ਟ ਲੈਣਾ ਕਿ ਪਹਿਲਾ ਅਰਥ ਇਹ ਹੈ ਕਿ ਇਹ ਸਾਰੀ ਸੇਵਾ ਸੇਵਾ ਹੈ, ਸਤਿਗੁਰ ਦੀ ਕੋਈ ਸ਼ੱਕ ਨਹੀਂ। ਇਹ ਸੇਵਾ ਤਾਂ ਅਸੀਂ ਕਰ ਰਹੇ ਹਾਂ, ਕਿਆ ਧੀਆ ਪੁੱਤਰ ਜ਼ਮੀਨ ਦੇ ਬਾਅਦ ਵੀ ਜਿਹੜੀ ਸੇਵਾ ਕਰ ਰਹੇ ਹਾਂ, ਕਿਆ ਇਹ ਸਤਿਗੁਰ ਦੀ ਸੇਵਾ ਨਹੀਂ ਹੈਗੀ? ਕਿਉਂਕਿ ਸਤਿਗੁਰ ਨੇ ਜਨਮ ਦਿੱਤਾ ਹੈ, ਔਰ ਵਸਤੂਆਂ ਵੀ ਦਿੱਤੀਆਂ ਨੇ, ਇਹਨਾਂ ਦੀ ਸੰਭਾਲ ਵੀ ਅਸੀਂ ਹੀ ਕਰਨੀ ਆ। ਪਰ ਸੱਚੀ ਸੇਵਾ ਕਿਹੜੀ ਹੈ? ਕਿ ਇਹਨਾਂ ਦੇ ਵਿੱਚੋਂ ਆਪਣੇ ਖਿਆਲ ਨੂੰ ਕੱਢ ਕੇ ਆਪਣੇ ਸਤਿਗੁਰ ਦੀ ਤਰਫ ਲੈ ਜਾਣਾ, ਇਹ ਹੈ ਸੱਚੀ ਸੇਵਾ। ਔਰ ਇਹ ਸੱਚੀ ਸੇਵਾ ਅਸੀਂ ਅੱਜ ਤੱਕ ਵੀ ਕੀਤੀ। ਸਰੀਰਕ ਰੂਪ ਦੇ ਵਿੱਚ ਅਸੀਂ ਮਾਂ ਭੈਣ ਭਰਾ ਪਿਤਾ ਜਾਂ ਗੁਰੂ ਦੀ ਸੇਵਾ ਕਰ ਹੀ ਰਹੇ ਹਾਂ, ਪਰ ਇਹਨਾਂ ਦਾ ਫਲ ਸੀਮਿਤ ਹੈ, ਬਹੁਤ ਹੀ ਸੀਮਿਤ ਹੈ। ਇਤਨਾ ਸੀਮਿਤ ਹੈ ਕਿ ਸਾਨੂੰ ਮੰਡਲਾਂ ਦੀ ਤਾਰ ਲਗਾ ਕੇ ਉਸ ਸ਼ਬਦ ਦੇ ਨਾਲ ਜੋੜ ਨਹੀਂ ਸਕਦਾ। ਯਾਨੀ ਕਿ ਇਸ ਦੇ ਨਾਲ ਅਸੀਂ ਮਨ ਨੂੰ ਨਿਰਮਲ ਕਰਨਾ ਸੀ, ਤੇ ਹੋ ਕੀ ਰਿਹਾ ਕਿ ਸੇਵਾ ਕਰਨ ਦੇ ਨਾਲ ਸਾਡੇ ਮਨ ਜਿਹੜੇ ਹੰਕਾਰ ਦੇ ਵਿੱਚ ਫੈਲੀ ਜਾ ਰਹੇ ਨੇ।